श्री हर कृष्ण मना तेग बहादुर परम
कृपाल
सतगुर परम
कृपाल
रे गुरु गोविंद
सिंह बेसाला
करौं तरा पर पुन पुन
सीस
वाहिगुरु पुन
पुन सीसा
बंदो बार बार
जगदीसा
एकंकार सतगुरु ते प्रसाद
सच होए
वाहे गुरु जे की फतेह
है
बेघन विनाशन
सोए
जिसमह अमृत ज्ञान है
मानक भगत वैराग
गुरु ग्रंथ साहिब उदद बंदों
करे अनुराग
गुरु ग्रंथ साहिब उदद बंदों करे अनुराग
सतनाम श्री वाहे गुरु साहिब जियो दोहरा आगे साकियों सुनो होते पठान दिल्ली पातशाहे क्रोपी कीनी जिम गुरु दसों मुगल को तख्त पलटाए
वाहे गुरु जी का खालसा
वाहे गुरु जी की फतेह जोगो जोगो टल सतगुरु श्री गुरु ग्रंथ साहिब जी महाराज जी की पवित्र हजूरी च हाजरियां भर रही गुरु की साजी और नवाजी हुई गुरु स्वरूप गुरु खालसा साध संगत जीओ जिनके भाग बड़े हैं भाई तिन साधु संग मुख जुड़े वड्या भागा वाले हो नेता प्रति सतगुरु नौवें पातशाह दे पवित्र पावन सचखंड दरबार च हाजरियां भर के गुरु पातशाह दे पावन पवित्र इतिहास दी चल रही लड़ीवार कथा बहुत ही अदब सत्कार ते श्रद्धा सहित आप जी सरवण कर रहे भाई साहब भाई रतन सिंह जी जगत गुरु श्री गुरु नानक देव साहब जी महाराज जी दे इतिहास विचों कुछ क संक्षिप्त मात्र टूक मात्र इतिहास की विथ्या सरवण करा रहे हैं कि गुरु पातशाह पूरे विश्व भर के कित्थे कित्थे सतगुरां ने भ्रमण किया कहते कले धरती ते नहीं आकाश विच और थले पताल विच भी कित्थे तक गए ने कोई अंत नहीं गुरु साहब जी दे इन्हां उदासियां दे संबंध विच भाई रतन सिंह जी लिखते ने बाबे की गत बाबो जाना कह जाना जो नाल फिराना गुरु नानक साहब की गत जां तां गुरु नानक साहब जाणन जां फिर उन्हां नूं पता लगे जिहड़े नाल फिरदे रहे भाई बाला मरदाना जी किथे आ उह काक बसुंड रिशी जिहदे नाल जाके गुरु नानक साहब वार्तालाप करदे ने ध्रू नूं जाके दर्शन दिंदे ने गिणतियां मिणतियां तां उरे रह जांदियां ने ਭਾਵੇਂ ਕਿ ਬਹੁਤਿਆਂ ਨੇ ਗਿਣਤੀਆਂ ਮਿਣਤੀਆਂ ਕੀਤੀਆਂ ਨੇ ਸਤਿਗੁਰਾਂ ਦੀ ਉਦਾਸੀ ਦੇ ਮੀਲ ਜਿਹੜੇ ਨੇ ਉਹ ਦੱਸੇ ਨੇ ਵੀ ਇੰਨੇ ਮੀਲ ਇਸ ਉਦਾਸੀ ਦੇ ਨੇ 2 ਲੱਖ ਮੀਲ ਤੋਂ ਵੀ ਵੱਧ ਸਮਾਂ ਵੱਧ ਜਿਹੜਾ ਪਿੰਡ ਹੈ ਉਹ ਗੁਰੂ ਸਾਹਿਬ ਨੇ ਉਹ ਤਾਂ ਇਸ ਧਰਤੀ ਤੇ ਉਹ ਥਾਵਾਂ ਦੀ ਅਸੀਂ ਗੱਲ ਕਰਦੇ ਹਾਂ ਜਿੱਥੇ ਤੱਕ ਅਸੀਂ ਪਹੁੰਚ ਸਕੇ। ਪਰ ਜਦੋਂ ਜਨਮ ਸਾਖੀ ਚ ਜ਼ਿਕਰ ਆਉਂਦਾ ਨਾ ਕਿ ਦਸਤਗੀਰ ਦੇ ਪੁੱਤਰ ਨੂੰ ਮਹਾਰਾਜ ਜੀ ਲੱਖਾਂ ਪਤਾਲ ਆਕਾਸ਼ ਵਿਖਾਉਂਦੇ ਹੈ ਤੇ ਉਹ ਆ ਕੇ ਆਪਣੇ ਬਾਪੂ ਨੂੰ ਦੱਸਦਾ, ਅੱਬਾ ਜਾਨ ਮੈਂ ਹੈਰਾਨ ਹਾਂ, ਜੈ ਕਹਿ ਸੰਗਤ ਇਨ ਘੇਰੀ। ਜਿਸ ਪਤਾਲ ਚ ਜਾਈਦਾ ਸੀ ਉੱਥੇ ਇਹਨਾਂ ਦੀ ਸੰਗਤ ਹੈ, ਉੱਥੇ ਇਹਨਾਂ ਦੇ ਸੇਵਕ ਨੇ, ਇਸ ਕਰਕੇ ਅੰਤ ਨਹੀਂ ਹੈ। ਤਦੇ ਭੱਟਾ ਨੇ ਕਹਿ ਦਿੱਤਾ ਪੰਜਵੇਂ ਰੂਪ ਨੂੰ ਸੰਬੋਧਨ ਕਰਦਿਆਂ, ਅੰਤ ਨਾ ਪਾਵਤ ਦੇਵ ਸਭੈ ਮੁਨ ਇੰਦਰ ਮਹਾਂ ਸ਼ੁਭ ਜੋਗ ਕਰੀ। ਤੋ ਗੁਰੂ ਬਾਬਾ ਜੀ ਦੀਆਂ ਕੁਝ ਕੁ ਵਡਿਆਈਆਂ ਸਾਖੀਆਂ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਸਾਨੂੰ ਸਾਰਿਆਂ ਨੂੰ ਸਰਵਣ ਕਰਾ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਜਾਹਰ ਪੀਰ ਜਗਤ ਗੁਰ ਬਾਬਾ, ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ, ਅੰਧੇਰ ਪਲੋਆ ਸਿੰਘ ਬੁੱਕੇ ਮਿਰਗਾਵਲੀ, ਪੰਨੀ ਜਾਏ ਨਾ ਧੀਰ ਧਰੋਆ। ਐਸੇ ਦੀਨ ਦਿਆਲ ਸਤਿਗੁਰੂ ਗੁਰੂ ਨਾਨਕ ਸਾਹਿਬ ਤਿਨ੍ਹਾਂ ਦੇ ਪਵਿੱਤਰ ਸਵਰੂਪ ਨੂੰ ਆਪਣੇ ਹਿਰਦੇ ਚ ਵਸਾਉਂਦਿਆਂ ਹਾਜ਼ਰੀਆਂ ਲਵਾਉਂਦਿਆਂ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਆਗੇ ਸਾਖੀਓਂ ਸੁਨੋ, ਹੋਤੇ ਪਠਾਨ ਦਿੱਲੀ ਪਾਤਸ਼ਾਹੇ।
ਅੱਗੇ ਹੁਣ ਸਾਖੀ ਸੁਣੋ ਕਿ ਗੁਰੂ ਨਾਨਕ ਸਾਹਿਬ ਜੀ ਜਿਸ ਵੇਲੇ ਭਰਮਣ ਕਰ ਰਹੇ ਸੀ ਉਸ ਵੇਲੇ ਹਿੰਦੁਸਤਾਨ ਦੇ ਵਿੱਚ ਦਿੱਲੀ ਦੇ ਤਖ਼ਤ ਦੇ ਉੱਤੇ ਪਠਾਣਾਂ ਦਾ ਰਾਜ ਸੀ। ਪਠਾਣ ਇੱਥੇ ਰਾਜ ਕਰਦੇ ਸਨ।
ਕ੍ਰੋਪੀ ਕੀਨੀ ਜਿਮ ਗੁਰੂ, ਦਸੋਂ ਮੁਗਲਨ ਕੋ ਤਖ਼ਤ ਪਲਟਾਏ।
ਜਿਵੇਂ ਸਤਿਗੁਰੂ ਜੀ ਨੇ ਇਹਨਾਂ ਤੇ ਕਰੋਪੀ ਕੀਤੀ, ਗੁਰੂ ਬਾਬੇ ਦੀ ਇਹਨਾਂ ਤੇ ਕਰੋਪੀ ਹੋਈ ਮੁਗਲਾਂ ਤੇ ਪਠਾਣਾਂ ਤੇ, ਔਰ ਇਹਨਾਂ ਦੇ ਰਾਜ ਭਾਗ ਦਾ ਤਖ਼ਤਾ ਉਹ ਸਤਿਗੁਰੂ ਜੀ ਨੇ ਜਿਵੇਂ ਪਲਟਾਇਆ ਹੈ, ਕਹਿੰਦੇ ਉਹਦਾ ਥੋੜਾ ਜਿਹਾ ਟੂਕ ਮਾਤਰ ਪ੍ਰਕਰਣ ਸਾਖੀ ਮੈਂ ਆਪ ਸਾਰੀ ਸੰਗਤ ਨੂੰ ਸਰਵਣ ਕਰਾਉਂਦਾ ਹਾਂ।
ਚੋਪਈ ਲੋਧੀ ਬ੍ਰਹਮ ਖਾਂ ਪਾਤਸ਼ਾਹ ਥੋ ਜਦੀ।
ਇਬਰਾਹਿਮ ਲੋਧੀ ਉਸ ਵੇਲੇ ਹਿੰਦੁਸਤਾਨ ਦਾ ਬਾਦਸ਼ਾਹ ਸੀ, ਦਿੱਲੀ ਤਖ਼ਤ ਦੇ ਉੱਤੇ ਇਹ ਮਾਲਕ ਬਣ ਕੇ ਬੈਠਾ ਸੀ, ਪਠਾਣ ਸੀ, ਸਿਕੰਦਰ ਲੋਧੀ ਦਾ ਇਹ ਲੜਕਾ ਸੀ, ਔਰ ਇਬਰਾਹਿਮ ਲੋਧੀ ਇਹਦਾ ਨਾਮ ਹੈ।
ਉਸ ਆਵਤ ਵਕਤ ਬੁਰੇ ਪਇਓ ਤਦੀ।
ਜਦੋਂ ਗੁਰੂ ਨਾਨਕ ਸਾਹਿਬ ਜੀ ਦਿੱਲੀ ਨੂੰ ਗਏ ਨੇ ਉਦੋਂ ਇਬਰਾਹਿਮ ਲੋਧੀ ਤਖ਼ਤ ਦਾ ਬਾਦਸ਼ਾਹ ਸੀ, ਇਹਦਾ ਮਾੜਾ ਸਮਾਂ ਆਇਆ ਹੋਇਆ ਸੀ। ਸੁਭਾਵਕ ਹੈ ਜਦੋਂ ਕਿਸੇ ਰਾਜੇ ਬਾਦਸ਼ਾਹ ਦਾ ਮਾੜਾ ਸਮਾਂ ਆਉਂਦਾ ਹੈ, ਪਤਾ ਹੁੰਦਾ ਵੀ ਹੁਣ ਇਹਨੇ ਗਰਕ ਹੋਣਾ ਹੈ, ਇਹਦਾ ਰਾਜ ਭਾਗ ਗਰਕ ਹੋਣਾ ਹੈ, ਉਦੋਂ ਪਰਮੇਸ਼ਰ ਉਹਨਾਂ ਦੀ ਮੱਤ ਦੇ ਉੱਤੇ ਪਰਦਾ ਪਾ ਦਿੰਦਾ, ਉਹਨਾਂ ਦੀ ਅਕਲ ਤੇ ਪਰਦਾ ਪਾ ਦਿੰਦਾ। ਵਿਨਾਸ਼ ਕਾਲੇ ਵਿਪਰੀਤ ਬੁੱਧੀ, ਕਿਸੇ ਵੀ ਬਾਦਸ਼ਾਹ ਨੂੰ ਖਤਮ ਕਰਨਾ ਹੋਵੇ, ਉਹਦਾ ਤਖ਼ਤ ਉਲਟਾਉਣਾ ਹੋਵੇ, ਤਾਂ ਪਰਮੇਸ਼ਰ ਨੂੰ ਕੋਈ ਫੌਜਾਂ ਨਹੀਂ ਭੇਜਣੀਆਂ ਪੈਂਦੀਆਂ ਉਹਦੇ ਨਾਲ ਲੜਨ ਵਾਸਤੇ। ਰੱਬ ਨਾ ਡਾਂਗੀ ਮਾਰਦਾ ਮਤ ਦੇ ਕੁਵੱਲੀ, ਬਸ ਖੋਟੀ ਮਤ ਦੇ ਦਿੰਦਾ ਵੀ ਆਹ ਪੁੱਠਾ ਜਿਹਾ ਇੱਕ ਕੰਮ ਕਰ ਲੈ, ਉਹਦੇ ਨਾਲ ਹੀ ਉਹਦਾ ਸਾਰਾ ਕੁਝ ਨਸ਼ਟ ਭ੍ਰਸ਼ਟ ਹੋ ਜਾਂਦਾ। ਇਬਰਾਹਿਮ ਲੋਧੀ ਦਾ ਵੀ ਮਾੜਾ ਸਮਾਂ, ਭੈੜਾ ਸਮਾਂ ਕਹਿੰਦੇ ਉਹਨਾਂ ਦਿਨਾਂ ਵਿੱਚ ਆ ਗਿਆ।
ਉਨ ਸਿੱਧ ਸਾਧ ਫੜ ਪੀਰ ਮੰਗਾਏ।
ਇਹਨੇ ਕੀ ਕੀਤਾ, ਜਰਵਾਣੀ ਬਿਰਤੀ ਰੱਖ ਕੇ ਬੜੇ ਬੜੇ ਸਿੱਧ ਸਾਧੂ, ਵੱਡੇ ਵੱਡੇ ਪੀਰ ਮਹਾਤਮਾ ਜਿਹੜੇ ਰੱਬ ਦੀ ਬੰਦਗੀ ਕਰਨ ਵਾਲੇ ਸਨ, ਉਹ ਪਕੜ ਕੇ ਕੈਦ ਕਰ ਲਏ ਲੋਧੀ ਇਬਰਾਹਿਮ ਨੇ ਦਿੱਲੀ ਚ। ਹਾਂਜੀ,
ਦੇ ਚੱਕੀ ਸਭ ਪੀਸਣ ਬਹਾਏ।
ਉਹਨਾਂ ਨੂੰ ਚੱਕੀ ਦੇ ਕੇ ਸਾਰਿਆਂ ਨੂੰ ਪੀਸਣ ਬਹਾ ਦਿੱਤਾ ਵੀ ਜਾਂ ਕਰਾਮਾਤ ਵਿਖਾਓ ਜਾਂ ਫਿਰ ਇਹ ਦਾਣਾ ਪੀਸੋ, ਆਟਾ ਪੀਸੋ।
ਦੁਨੀਆਂ ਤੁਮ ਝੂਠੇ ਲੁੱਟ ਖਾਈ।
ਕਹਿੰਦਾ ਤੁਸੀਂ ਉਹ ਪਖੰਡੀ ਬਾਬੇ ਸਾਰੇ ਸਾਧ ਮਹਾਤਮਾ ਤੁਸੀਂ ਦੁਨੀਆਂ ਲੁੱਟ ਲੁੱਟ ਕੇ ਖਾ ਲਈ ਹੈ। ਲੋਧੀ ਕਹਿੰਦਾ ਕਿ ਤੁਸੀਂ ਜਿਹੜੀ ਦੁਨੀਆਂ ਪਖੰਡ ਵਿਖਾ ਕੇ ਦੁਨੀਆਂ ਲੁੱਟ ਲੁੱਟ ਕੇ ਖਾ ਲਈ ਹੈ।
ਨੈ ਕਰਾਮਾਤ ਕਿਨ ਹਮੇ ਦਿਖਾਈ।
ਤੁਹਾਡੇ ਵਿੱਚ ਕਿਸੇ ਚ ਵੀ ਕਰਾਮਾਤ ਨਹੀਂ ਹੈ ਜਿਹੜੀ ਤੁਸੀਂ ਮੈਨੂੰ ਵਿਖਾਣੀ ਸੀ। ਤੁਹਾਡੇ ਚ ਕੋਈ ਕਰਾਮਾਤ ਨਹੀਂ ਹੈ, ਕੋਈ ਅਜ਼ਮਤ ਨਹੀਂ ਹੈ। ਤੁਸੀਂ ਹੁਣ ਤਾਈ ਮੈਨੂੰ ਆਪਣੀ ਕੋਈ ਕਰਾਮਾਤ ਅਜ਼ਮਤ ਨਹੀਂ ਵਿਖਾਈ।
ਤੈ ਮੁਸਲਮਾਨ ਹਿੰਦੂਆਂ ਕਹਿਓ।
ਉਸ ਵੇਲੇ ਬਹੁਤ ਸਾਰੇ ਮੁਸਲਮਾਨ ਤੇ ਹਿੰਦੂਆਂ ਨੇ ਕਿਹਾ
ਜੋਗ ਛੁਡਾਵਨ ਹੈ ਤੂੰ ਅਹਿਓ।
ਗੁਰੂ ਨਾਨਕ ਸਾਹਿਬ ਨੂੰ ਬੇਨਤੀ ਕੀਤੀ, ਮਹਾਰਾਜ ਇੱਥੇ ਨੇ ਬਾਦਸ਼ਾਹ ਨੇ ਬੜੇ ਬੜੇ ਮਹਾਤਮਾ ਸਾਧੂ ਫੜ ਕੇ ਕੈਦ ਕੀਤੇ ਹੋਏ ਨੇ। ਹੁਣ ਇਸ ਬਾਦਸ਼ਾਹ ਦੀ ਕੈਦੋਂ ਜੇ ਉਹਨਾਂ ਸਾਧੂਆਂ ਮਹਾਤਮਾਵਾਂ ਨੂੰ ਕੋਈ ਛੁਡਾ ਸਕਦਾ ਤਾਂ ਇਹ ਗੁਰੂ ਨਾਨਕ ਪਾਤਸ਼ਾਹ ਕੇਵਲ ਤੁਸੀਂ ਹੋ, ਤੁਸੀਂ ਛੁਡਾ ਸਕਦੇ ਹੋ। ਤੁਹਾਡੇ ਬਿਨਾਂ ਮਹਾਰਾਜ ਜੀ ਉਹਨਾਂ ਦੀ ਕਿਸੇ ਨੇ ਬੰਦ ਖਲਾਸੀ ਨਹੀਂ ਕਰਨੀ। ਭਾਵੇਂ ਉਹ ਨਾਮ ਤਰੀਕ ਸਾਧੂ ਨੇ, ਕੇਵਲ ਭੇਖ ਉਹਨਾਂ ਦਾ ਸਾਧੂਆਂ ਵਾਲਾ, ਪਰ ਮਹਾਰਾਜ ਫਿਰ ਵੀ ਲਾਜ ਸਾਧੂ ਪੁਣੇ ਦੇ ਬਾਣੇ ਨੂੰ ਹੈ ਨਾ। ਤੁਸੀਂ ਮਹਾਰਾਜ ਜੀ ਗਰੀਬ ਨਿਵਾਜ ਹੋ, ਆਪਣਾ ਬਿਰਦ ਪਾਲ ਦਿਓ, ਕਿਰਪਾ ਕਰੋ ਨਾ ਸਾਰੇ ਸਾਧੂਆਂ ਸੰਤਾਂ ਨੂੰ ਛੁਡਾਓ।
ਤੁਝ ਹੀ ਕੋ ਹੈ ਬਿਰਦ ਕੀ ਲਾਜ।
ਤੁਹਾਨੂੰ ਹੀ ਆਪਣੇ ਬਿਰਦ ਦੀ ਲਾਜ ਹੈ। ਜਿਵੇਂ ਗੁਰਬਾਣੀ ਦਾ ਮਹਾਂਵਾਕ ਹੈ ਨਾ ਭਗਤ ਸਾਧਨਾ ਜੀ ਦਾ, ਨਿਰਪ ਕੰਨਿਆ ਕੇ ਕਾਰਨ ਇੱਕ ਭਇਆ ਭੇਖ ਧਾਰੀ, ਕਾਮਾਰਥੀ ਸਵਾਰਥੀ ਬਾਕੀ ਪਾਇਆ ਜ ਸਵਾਰੀ। ਕਹਿੰਦੇ ਜਿਵੇਂ ਇੱਕ ਭੇਖਧਾਰੀ ਹੋ ਗਿਆ ਨਾ, ਉਹਨੇ ਭਗਵਾਨ ਦਾ ਰੂਪ ਬਣਾ ਲਿਆ ਸੀ ਰਾਜੇ ਦੀ ਕੰਨਿਆਂ ਨੂੰ ਪਰਣਾਉਣ ਲਈ, ਉਹਦੀ ਵੀ ਪੈਜ ਰੱਖ ਲਈ। ਮਹਾਰਾਜ ਤੁਹਾਡਾ ਇਹ ਸੁਭਾਅ ਹੈ, ਭਾਵੇਂ ਸਾਧੂਆਂ ਨੇ ਕੇਵਲ ਸਾਧ ਪੁਣੇ ਦਾ ਲਿਬਾਸ ਧਾਰਨ ਕੀਤਾ, ਪਰ ਮਹਾਰਾਜ ਪੈਜ ਤਾਂ ਤੁਹਾਨੂੰ ਹੀ ਹੈ ਨਾ, ਤੁਸੀਂ ਇਹਨਾਂ ਦੀ ਪੈਜ ਰੱਖੋ, ਇਹ ਤੁਹਾਡਾ ਬਿਰਦ ਹੈ।
ਤੂੰ ਹੀ ਹੈ ਭੇਖ ਰੱਖਣੇ ਵਾਜ।
ਮਹਾਰਾਜ ਇਹਨਾਂ ਦੇ ਭੇਖ ਦੀ ਲਾਜ ਰੱਖਣ ਵਾਲੇ ਵੀ ਤੁਸੀਂ ਹੋ।
ਸਭ ਸੂਰਨ ਕੇ ਦਲ ਨੇ ਹੋਏ।
ਮਹਾਰਾਜ ਜੀ ਸਾਰੇ ਸੂਰਮਿਆਂ ਦਾ ਦਲ ਨਹੀਂ ਹੋਇਆ ਕਰਦਾ। ਸੂਰਮ ਜਦੋਂ ਕੋਈ ਫੌਜ ਹੁੰਦੀ ਹੈ ਨਾ ਸੂਰਮਿਆਂ ਦੀ, ਤੇ ਉਹਦੇ ਚ ਸਾਰੇ ਥੋੜੇ ਸੂਰਮੇ ਹੁੰਦੇ। ਸੂਰਮੇ ਤਾਂ ਵਿੱਚ ਗਿਣਤੀ ਦੇ ਹੁੰਦੇ, ਉਹ ਬਾਕੀ ਸਾਰਿਆਂ ਨੂੰ ਆਪਣੇ ਨਾਲ ਬਲੀ ਕਰ ਲੈਂਦੇ। ਹਾਂਜੀ,
ਸ਼ੇਰ ਚੱਲ ਮਦ ਏਕੋ ਕੋਏ।
ਜੰਗਲ ਦੀ ਚੱਲ ਦੇ ਵਿੱਚ ਹੋਰ ਹਜ਼ਾਰਾਂ ਜਾਨਵਰ ਹੁੰਦੇ ਨੇ, ਪਰ ਉਹਦੇ ਚ ਸ਼ੇਰ ਇੱਕੋ ਹੀ ਹੁੰਦਾ ਜਿਹੜੇ ਇਲਾਕੇ ਚੋਂ ਵਰਤਦਾ ਵਿਚਰਦਾ। ਕਹਿੰਦੇ ਸ਼ੇਰ ਇੱਕੋ ਹੀ ਹੁੰਦਾ, ਜਿਵੇਂ ਚੱਲ ਦੇ ਵਿੱਚ
ਦੋਹਰਾ ਤੋ ਸਤ ਗੁਰ ਹੱਸ ਉਨ ਕਹਿਓ ਤੁਮ ਸਭ ਕਰਨੇ ਜੋਗ।
ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰਦਿਆਂ ਕਹਿੰਦੇ ਇਸੇ ਤਰ੍ਹਾਂ ਮਹਾਰਾਜ ਭਾਵੇਂ ਸਾਰੇ ਭੇਖੀ ਨੇ, ਪਰ ਸਾਰੇ ਥੋੜੀ ਸੰਤ ਹੁੰਦੇ ਆ ਭੇਖੀ, ਉਹਨਾਂ ਵਿੱਚੋਂ ਤੁਸੀਂ ਪੂਰਨ ਕਾਮਲ ਹੋ। ਜਦੋਂ ਏਦਾਂ ਇਹਨਾਂ ਬੇਨਤੀ ਕੀਤੀ, ਸੁਣ ਕੇ ਸਤਿਗੁਰੂ ਜੀ ਹੱਸ ਪਏ ਤੇ ਹੱਸ ਕੇ ਮਹਾਰਾਜ ਜੀ ਬੋਲੇ ਕਿ ਤੁਸੀਂ ਸਭ ਕੁਝ ਕਰਨ ਯੋਗ ਹੋ।
ਹਮ ਕੋ ਜਸ ਤੁਮ ਦੇ ਤੋ ਕੱਲ ਕੋ ਸਭ ਪਲ ਹੋਗ।
ਮਹਾਰਾਜ ਜੀ ਜਿਹੜੇ ਸਾਧੂ ਮਹਾਤਮਾ ਬੇਨਤੀਆਂ ਕਰ ਰਹੇ ਸੀ ਨਾ ਵੀ ਸਾਨੂੰ ਛੁਡਾਓ ਇੱਥੋਂ, ਮਹਾਰਾਜ ਜੀ ਉਹਨਾਂ ਨੂੰ ਅੱਗੋਂ ਵਡਿਆਈ ਦਿੰਦੇ। ਮਹਾਰਾਜ ਕਹਿੰਦੇ ਤੁਸੀਂ ਕਿਹੜਾ ਘੱਟ ਹੋ, ਸਾਰੇ ਮਹਾਂਪੁਰਸ਼ ਹੋ, ਤੁਸੀਂ ਮਹਾਤਮਾ ਹੋ, ਸਭ ਕੁਝ ਕਰਨ ਯੋਗ ਹੋ, ਸਾਨੂੰ ਤਾਂ ਤੁਸੀਂ ਓਦਾਂ ਹੀ ਵਡਿਆਈ ਦੇ ਰਹੇ ਹੋ। ਆਖੋ ਸਤਨਾਮ
ਸ੍ਰੀ ਵਾਹ।
ਇਹਦੀ ਵੀ ਉਹਨਾਂ ਨੂੰ ਹੇਠ ਹੀ ਵਿਖਾਈ, ਉਹਨਾਂ ਨੂੰ ਹੀਣਤਾ ਹੀ ਨਹੀਂ ਮਹਿਸੂਸ ਹੋਣ ਦਿੱਤੀ, ਸਗੋਂ ਮਹਾਰਾਜ ਜੀ ਕਹਿੰਦੇ ਸਾਨੂੰ ਤਾਂ ਤੁਸੀਂ ਓਦਾਂ ਹੀ ਜਸ ਦੇ ਰਹੇ ਹੋ, ਵਡਿਆਈ ਦੇ ਰਹੇ ਹੋ, ਤੋ ਕਲੀ ਕਾਲ ਦੇ ਜੀਵਾਂ ਦਾ ਭਲਾ ਹੋਵੇਗਾ।
ਚੋਪਈ ਸਭ ਸੰਤਨ ਨਿਜ ਚੱਕੀ ਚਲਾਈ।
ਕਹਿੰਦੇ ਜਿੰਨੇ ਉਹ ਸੰਤ ਬੈਠੇ ਸਨ, ਉਹਨਾਂ ਸਾਰਿਆਂ ਦੀਆਂ ਜਿਹੜੀਆਂ ਚੱਕੀਆਂ ਨੇ ਉਹ ਆਪਣੇ ਆਪ ਚੱਲ ਪਈਆਂ। ਗੁਰੂ ਸਾਹਿਬ ਨੇ ਕਲਾ ਵਿਖਾਈ, ਇਹ ਕਲਾ ਗੁਰਦੇਵ ਦੀ ਪ੍ਰਗਟ ਹੋਈ। ਕਹਿੰਦੇ ਉਹ ਸਾਰੀਆਂ ਚੱਕੀਆਂ ਆਪਣੇ ਆਪ ਚੱਲ ਪਈਆਂ।
ਸਿਰ ਕੋ ਟੋਕਰੀ ਉੱਚੀ ਦਿਖਾਏ।
ਮਹਾਰਾਜ ਜੀ ਨੂੰ ਬਗਾਰੀ ਵਜੋਂ ਇਹਨਾਂ ਨੇ ਸੱਦ ਲਿਆ ਵੀ ਚਲੋ ਆ ਟੋਕਰੀ ਚੁੱਕ ਕੇ ਢੋਣੀ ਆ। ਗੁਰੂ ਨਾਨਕ ਸਾਹਿਬ ਨੂੰ ਵੀ ਫੜ ਲਿਆ ਨਾ ਨਾਲ, ਤੇ ਸਤਿਗੁਰੂ ਜੀ ਦੇ ਸੀਸ ਤੇ ਜਿਹੜੀ ਟੋਕਰੀ ਸੀ ਉਹ ਸਵਾ ਥੁੱਚੀ, ਮਹਾਰਾਜ ਜੀ ਦੇ ਸੀਸ ਨਾਲ ਨਹੀਂ ਛੂੰਹਦੀ, ਉਹ ਇਹਨਾਂ ਨੇ ਵੇਖਿਆ।
ਦਿਓ ਪੜਦਾ ਸਭ ਭੇਖ ਪਰ ਪਾਏ,
ਉਹ ਜਿੰਨੇ ਉੱਥੇ ਭੇਖੀ ਸਾਧੂ ਸੀ ਉਹਨਾਂ ਸਾਰਿਆਂ ਦੇ ਭੇਖ ਦੇ ਉੱਤੇ ਮਹਾਰਾਜ ਜੀ ਨੇ ਆਪਣਾ ਪੜਦਾ ਪਾ ਕੇ ਉਹਨਾਂ ਦਾ ਸਾਰਿਆਂ ਦਾ ਪੜਦਾ ਕੱਜ ਲਿਆ। ਗੁਰੂ ਨਾਨਕ ਸਾਹਿਬ ਪੜਦੇ ਕੱਜ ਨੇ ਜੇ ਉਹਨਾਂ ਦੀ ਸ਼ਰਨ ਚ ਆ ਜਾਈਏ। ਦੁਨੀਆਂ ਦੇ ਲੋਕ ਪੜਦਾ ਚੁੱਕਣਾ ਚਾਹੁੰਦੇ ਹਨ, ਉਹ ਚਾਹੁੰਦੇ ਨੇ ਵੀ ਪੜਦਾ ਚੁੱਕ ਕੇ ਕਿਸੇ ਦੀ ਕਿਵੇਂ ਚੰਗੀ ਤਰ੍ਹਾਂ ਬਦਖੋਈ ਕੀਤੀ ਜਾਏ, ਕਿਵੇਂ ਉਹਦੀ ਚੰਗੀ ਤਰ੍ਹਾਂ ਭੰਡੀ ਕੀਤੀ ਜਾਏ, ਕਿਵੇਂ ਉਹਦੀ ਇੱਜ਼ਤ ਨੂੰ ਆਬਰੂ ਨੂੰ ਮਿੱਟੀ ਚ ਰੋਲਿਆ ਜਾਏ। ਦੁਨੀਆਂ ਦਾ ਸੁਭਾਅ ਹੈ, ਗੁਰਸਿੱਖ ਦਾ ਸੁਭਾਅ ਹੈ ਕਿ ਉਹ ਪੜਦਾ ਕੱਜ ਦਿੰਦਾ ਹੈ। ਉਹ ਆਪਣੇ ਨਾਲ ਦੇ ਗੁਰੂ ਘਰ ਦੇ ਸੇਵਕ ਦਾ ਮੁਰੀਦ ਦਾ ਪੜਦਾ ਕੱਜਣ ਦਾ ਯਤਨ ਕਰਦਾ ਹੈ, ਉਗੇੜਨ ਦਾ ਨਹੀਂ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜਿੰਨੇ ਭੇਖੀ ਸਾਧੂ ਸੀ ਨਾ, ਉਹਨਾਂ ਸਾਰਿਆਂ ਦਾ ਪੜਦਾ ਕੱਜ ਲਿਆ ਆਪਣੀ ਕਲਾ ਵਿਖਾ ਕੇ।
ਸਤਿਗੁਰ ਅਧਿਕ ਪਇਓ ਜਸ ਵਾਏ,
ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬੜਾ ਵੱਡਾ ਜਸ, ਸਤਿਗੁਰਾਂ ਦੀ ਸੋਭਾ ਇਕਦਮ ਸਾਰੇ ਦਿੱਲੀ ਚ ਪ੍ਰਗਟ ਹੋ ਗਈ, ਗੁਰਦੇਵ ਦੀ ਵਡਿਆਈ ਪ੍ਰਗਟ ਹੋ ਗਈ।
ਦੋਹਰਾ ਮੋਯੋ ਹਾਥੀ ਅਥਵਾਨ ਕੋ ਸ਼੍ਰੀ ਸਤਿਗੁਰ ਦਿਓ ਉਠਾਏ।
ਫਿਰ ਦਿੱਲੀ ਚ ਸਤਿਗੁਰਾਂ ਦੀ ਇੱਕ ਹੋਰ ਕਲਾ ਵਰਤੀ ਕਿ ਇੱਕ ਬਹਾਵਤ ਦਾ ਹਾਥੀ ਮਰਿਆ ਪਿਆ ਸੀ, ਰੋਈ ਜਾਵੇ। ਗੁਰੂ ਬਾਬਾ ਜੀ ਨੇ ਪੁੱਛਿਆ ਕਿਉਂ ਰੋਨਾ, ਕਹਿੰਦਾ ਇਹਦੇ ਨਾਲ ਮੇਰੀ ਰੋਟੀ ਰੋਜੀ ਸੀ, ਬਾਦਸ਼ਾਹ ਦਾ ਹਾਥੀ ਹੈ, ਮੈਂ ਇਹਦਾ ਨੌਕਰ ਹਾਂ। ਮਹਾਰਾਜ ਜੀ ਕਹਿੰਦੇ ਭਾਈ ਮਰਦਾਨਿਆਂ ਲੈ ਜਲ ਲੈ ਕੇ ਵਾਹਿਗੁਰੂ ਕਹਿ ਕੇ ਛਿੱਟੇ ਮਾਰ, ਹਾਥੀ ਜਿਉਂਦਾ ਹੋ ਜਾਏਗਾ। ਉਹ ਹਾਥੀ ਜੀਵਿਤ ਕੀਤਾ ਦਿੱਲੀ ਦੀ ਧਰਤੀ ਤੇ। ਇਹ ਸੋਭਾ ਵੀ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਸਾਰੇ ਨਗਰ ਦੇ ਵਿੱਚ ਪ੍ਰਗਟ ਹੋਈ।
ਉਨ ਹੋਤੀ ਟਹਿਲ ਸੰਤਨ ਕਰੀ ਕਰੀ ਦਇਆ ਗੁਰ ਤਾਹੇ।
ਉਹ ਜਿਹੜਾ ਮਹਾਵਤ ਸੀ ਉਹਦੇ ਤੇ ਤਰਸ ਕਿਉਂ ਕੀਤਾ? ਉਹਦੇ ਤੇ ਤਰਸ ਤਾਂ ਕੀਤਾ, ਉਹਨੇ ਕੁਝ ਮਹਾਂਪੁਰਸ਼ਾਂ ਸਾਧੂਆਂ ਦੀ ਸੇਵਾ ਕੀਤੀ ਹੋਈ ਸੀ, ਉਹਦਾ ਫਲ ਦਿੱਤਾ ਉਹਨੂੰ ਕਿ ਕਿਤੇ ਦੇ ਮਨ ਦਾ ਭਰੋਸਾ ਡਾਵਾਂ ਡੋਲ ਨਾ ਹੋਵੇ। ਉਹਨੇ ਗੁਰਸਿੱਖਾਂ ਦੀ ਸਾਧੂਆਂ ਦੀ ਮਹਾਂਪੁਰਸ਼ਾਂ ਦੀ ਸੇਵਾ ਕੀਤੀ ਸੀ, ਉਸ ਟਹਿਲ ਦਾ ਉਹਨੂੰ ਫਲ ਦਿੱਤਾ।
ਚੋ ਪਈ ਸੁਨ ਗੁਰ ਪਰ ਸ਼ਾਹ ਰਿਸਾਇਆ।
ਇੱਧਰ ਬਾਦਸ਼ਾਹ ਨੂੰ ਬੜਾ ਗੁੱਸਾ ਆਇਆ ਹੋਇਆ ਸਤਿਗੁਰਾਂ ਤੇ।
ਯੇ ਜਾਦੂ ਇਨ ਹਿੰਦੂ ਚਲਾਇਆ।
ਇਹ ਸਤਿਗੁਰਾਂ ਨੂੰ ਹਿੰਦੂ ਹੀ ਦੱਸਦਾ ਸੀ, ਕਹਿਣ ਲੱਗਾ ਇਹ ਜਾਦੂ ਇਸ ਹਿੰਦੂ ਨੇ ਚਲਾਇਆ, ਇਹਨੇ ਜਾਦੂਗਰੀ ਕੀਤੀ ਹੈ।
ਸ਼ਹਿਰੋਂ ਇਸ ਕੋ ਦਿਓ ਕਢਾਏ।
ਕਹਿੰਦੇ ਨੂੰ ਸ਼ਹਿਰ ਵਿੱਚੋਂ ਦਿੱਲੀ ਚੋਂ ਕੱਢ ਦਿਓ ਧੱਕੇ ਮਾਰ ਕੇ।
ਬਹੁਰ ਨਾ ਦਿੱਲੀ ਵਰ ਹੈ ਆਏ।
ਇਹ ਮੁੜ ਕੇ ਦਿੱਲੀ ਦੇ ਵਿੱਚ ਨਾ ਵੜੇ, ਆ ਕੇ ਦਿੱਲੀ ਚ ਪ੍ਰਵੇਸ਼ ਨਾ ਕਰੇ।
ਸਤਿਗੁਰ ਕਹਿਓ ਹਮ ਤੋ ਵਰੋ।
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਾਦਸ਼ਾਹ ਅਸੀਂ ਤਾਂ ਆ ਵੜੇ ਆ, ਸਾਨੂੰ ਹੁਣ ਇੱਥੋਂ ਕੀ ਕੱਢਣਾ? ਅਸੀਂ ਇੱਥੇ ਆ ਗਏ, ਹੁਣ ਇੱਥੇ ਹੀ ਰਹਿਣਾ। ਜਦੋਂ ਤੱਕ ਸੰਸਾਰ ਰਹੇਗਾ ਸਾਡਾ ਸਥਾਨ ਇੱਥੇ ਸੰਗਤਾਂ ਆ ਕੇ ਪੂਜਦੀਆਂ ਰਹਿਣਗੀਆਂ, ਤੇ ਅਸੀਂ ਵੀ ਇੱਥੇ ਹੀ ਰਹਿਣਾ, ਤੂੰ ਨਹੀਂ ਰਹਿਣਾ ਇੱਥੇ। ਗੁਰੂ ਪਾਤਸ਼ਾਹ ਕਹਿੰਦੇ ਅਸੀਂ ਤਾਂ ਆ ਵੜੇ ਆ ਇੱਥੇ, ਸਾਨੂੰ ਹੁਣ ਇੱਥੋਂ ਕੀ ਕੱਢੇਗਾ?
ਕਰ ਬਹਾਵੇਂ ਦਿੱਲੀ ਪਾਤਸ਼ਾਹੇ।
ਅਸੀਂ ਆ ਗਏ ਆ, ਹੁਣ ਤੇਰੀ ਥਾਂ ਤੇ ਕਿਸੇ ਹੋਰ ਨੂੰ ਦਿੱਲੀ ਦਾ ਬਾਦਸ਼ਾਹ ਬਣਾ ਕੇ ਬਿਠਾਵਾਂਗੇ। ਇਸ਼ਾਰਾ ਸੀ ਬਾਬਰ ਵੱਲੇ ਵੀ ਹੁਣ ਤੇਰੇ ਕੋਲੋਂ ਰਾਜ ਨਹੀਂ ਹੋਣਾ, ਤੂੰ ਰਾਜ ਕਰਨ ਦਾ ਲਾਇਕ ਨਹੀਂ, ਹੱਕਦਾਰ ਨਹੀਂ, ਹੁਣ ਤੇਰੀ ਜਗ੍ਹਾ ਤੇ ਅਸੀਂ ਹੋਰ ਬਾਦਸ਼ਾਹ ਬਿਠਾਵਾਂਗੇ, ਅਸੀਂ ਤਾਂ ਹੁਣ ਇੱਥੇ ਆ ਵੜੇ ਹਾਂ।
ਅਬ ਆਏ ਬੋਲੇ ਹੋ ਤੁਮਰੋ ਕਾਲ।
ਹੁਣ ਤੇਰਾ ਕਾਲ ਆ ਬੋਲਿਆ ਤੇਰੀ ਜ਼ੁਬਾਨ ਤੇ, ਆਪ ਹੀ ਤੇਰਾ ਕਾਲ ਆ ਬੋਲਿਆ।
1878 ਸਾਲ,
ਮਹਾਰਾਜ ਜੀ ਕਹਿੰਦੇ 1578 ਸਾਲ ਸੰਮਤ ਬਿਕਰਮੀ। ਮਹਾਰਾਜ ਜੀ ਨੇ ਕਿਹਾ ਸੀ ਨਾ ਆਵਨ 78 ਜਾਨ 97 ਔਰ ਪੀ ਉੱਠ ਸੀ ਮਰਦ ਕਾ ਚੇਲਾ। 78 ਵਿੱਚ ਆਇਆ ਹੈ ਬਾਬਰ ਹਿੰਦੁਸਤਾਨ ਵਿੱਚ, 1578 ਚ ਉਹਦੇ ਆਉਣ ਦਾ ਸੰਕੇਤ ਗੁਰੂ ਬਾਬਾ ਜੀ ਨੇ ਦਿੱਤਾ। ਕਹਿੰਦੇ ਬਸ 78 ਦੇ ਵਿੱਚ ਆਵੇਗਾ ਔਰ ਤੇਰਾ ਕਾਲ ਹੋਵੇਗਾ।
ਦੋਹਰਾ ਦੇਈ ਫਿਟਕ ਸ਼੍ਰੀ ਗੁਰ ਉਸੇ ਭਾਈ ਬਾਏ ਉਸ ਮਾਰ।
ਮਹਾਰਾਜ ਜੀ ਨੇ ਏਦਾਂ ਫਿਟਕ ਮਾਰੀ ਇਹਨੂੰ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਲਾਹਨਤ ਦੀ ਮਾਰ ਇਹਦੇ ਤੇ ਪਈ ਇਬਰਾਹੀਮ ਲੋਧੀ ਤੇ।
ਤਬ ਦਿੱਲੀ ਚੁਗੱਤੇ ਲਈ ਸਿੱਖੀ ਬਾਬੇ ਤਾਰ।
ਕਹਿੰਦੇ ਫਿਰ ਦਿੱਲੀ ਦੀ ਬਾਦਸ਼ਾਹੀ, ਦਿੱਲੀ ਦਾ ਤਖ਼ਤ ਚੁਗੱਤੇ ਨੇ ਲਿਆ। ਚੁਗੱਤਾ ਕੌਣ ਸੀ? ਬਾਬਰ। ਕਿਉਂਕਿ ਚੁਗੱਤੇ ਗੋਤਰ ਦੀ ਇਹਦੀ ਮਾਂ ਸੀ, ਇਸ ਕਰਕੇ ਇਹਨੂੰ ਚੁਗੱਤਾ ਕਿਹਾ ਜਾਂਦਾ। ਤੋ ਚੁਗੱਤੇ ਬਾਬਰ ਨੇ ਗੁਰੂ ਨਾਨਕ ਸਾਹਿਬ ਦੀ ਸਿੱਖੀ ਧਾਰ ਕੇ ਜਦੋਂ ਸਤਿਗੁਰਾਂ ਦੇ ਚਰਨਾਂ ਚ ਬੇਵਨਾਬਾਦ ਵਿਖੇ ਗੁਰੂ ਚਰਨਾਂ ਦੀ ਸ਼ਰਨ ਚ ਆ ਕੇ ਇਹਨੇ ਰਾਜ ਭਾਗ ਸਤਿਗੁਰਾਂ ਕੋਲੋਂ ਲਿਆ ਸੀ। ਹਾਂਜੀ।
ਦੋਹਰਾ ਤੋ ਮਾਲੀ ਸੁਨ ਹਮ ਕਈ ਸਭ ਸੰਸੇ ਪਏ ਦੂਰ।
ਕੈਪਟਨ ਮਰੇ ਸੁਣ ਕੇ ਭਾਈ ਰਤਨ ਸਿੰਘ ਜੀ ਕਹਿੰਦੇ ਮੈਨੂੰ ਦੱਸਣ ਲੱਗਾ, ਕਹਿੰਦਾ ਹੁਣ ਮੇਰੇ ਸੰਸੇ ਦੂਰ ਹੋ ਗਏ ਨੇ, ਮੈਨੂੰ ਲੱਗ ਗਿਆ ਪਤਾ ਕਿ ਪਾਤਸ਼ਾਹੀ ਇਹਨਾਂ ਨੂੰ ਗੁਰੂ ਨਾਨਕ ਸਾਹਿਬ ਨੇ ਦਿੱਤੀ ਹੈ। ਕਿਉਂਕਿ ਗੱਲ ਇੱਥੋਂ ਹੀ ਚੱਲੀ ਸੀ ਨਾ, ਵੀ ਭਾਈ ਰਤਨ ਸਿੰਘ ਕਹਿੰਦੇ ਇਹਨਾਂ ਨੂੰ ਵੀ ਤਾਂ ਗੁਰੂ ਨਾਨਕ ਸਾਹਿਬ ਨੇ ਪਾਤਸ਼ਾਹੀ ਦਿੱਤੀ ਹੈ। ਉਹ ਕਹਿੰਦੇ ਉਹ ਜਿਨ੍ਹਾਂ ਨੇ ਸਾਨੂੰ ਦਿੱਤੀ ਆ ਉਹਨਾਂ ਨੇ ਇਹਨਾਂ ਨੂੰ ਦਿੱਤੀ ਸੀ। ਉਹ ਕਹਿੰਦਾ ਕਿਵੇਂ? ਭਾਈ ਰਤਨ ਸਿੰਘ ਨੇ ਸਾਰਾ ਪ੍ਰਸੰਗ ਦੱਸ ਦਿੱਤਾ। ਕੈਪਟਨ ਮਰੇ ਕਹਿੰਦਾ ਮੇਰੇ ਮਨ ਦਾ ਸੰਸਾ ਦੂਰ ਹੋ ਗਿਆ, ਮੈਂ ਸਮਝ ਗਿਆ ਕਿ ਇਹਨਾਂ ਮੁਗਲਾਂ ਨੂੰ ਰਾਜ ਗੁਰੂ ਨਾਨਕ ਸਾਹਿਬ ਨੇ ਬਖਸ਼ਿਸ਼ ਕਰਕੇ ਦਿੱਤਾ।
ਕਾਰੂ ਗੋਸ਼ਟ ਨੇ ਕਈ ਯਾ ਮੈਂ ਸ਼ੱਕ ਜ਼ਰੂਰ।
ਕਹਿੰਦਾ ਇੱਕ ਗੁਰੂ ਨਾਨਕ ਸਾਹਿਬ ਦੀ ਸਾਖੀ ਦੇ ਵਿੱਚ ਜ਼ਿਕਰ ਆਉਂਦਾ ਕਾਰੂ ਬਾਦਸ਼ਾਹ ਨਾਲ ਗੁਰੂ ਨਾਨਕ ਦੀ ਗੋਸ਼ਟੀ ਹੋਈ। ਇਹ ਕੈਪਟਨ ਮਰੇ ਵੀ ਪੜ੍ਹਿਆ ਲਿਖਿਆ ਸੀ, ਇਹਨੇ ਜਨਮ ਸਾਖੀ ਪੜ੍ਹੀ ਹੋਵੇਗੀ। ਕਹਿੰਦਾ ਜਿਹੜਾ ਕਾਰੂ ਬਾਦਸ਼ਾਹ ਉਹ ਤਾਂ ਗੁਰੂ ਨਾਨਕ ਸਾਹਿਬ ਨਾਲੋਂ ਸਦੀਆਂ ਪਹਿਲਾਂ ਹੋਇਆ, ਉਹ ਗੁਰੂ ਨਾਨਕ ਸਾਹਿਬ ਨਾਲ ਉਹਦੀ ਗੋਸ਼ਟੀ ਕਿਵੇਂ ਹੋ ਗਈ? ਕਹਿੰਦਾ ਮੇਰੇ ਮਨ 'ਚ ਇਹ ਸੰਸਾ ਕਿ ਕਾਰੂ ਬਾਦਸ਼ਾਹ ਦੇ ਨਾਲ ਗੁਰੂ ਨਾਨਕ ਸਾਹਿਬ ਦੀ ਵਾਰਤਾਲਾਪ ਕਿਵੇਂ ਹੋ ਸਕਦੀ ਹੈ? ਉਹਨਾਂ ਦੇ ਵਿਚਕਾਰ ਤਾਂ ਕਈ ਸਦੀਆਂ ਦਾ ਸਮਾਂ ਹੈ।
ਜੋ ਪਈ ਤਾਂ ਕੋ ਬੀਤੋ ਬਰਸ ਹਜ਼ਾਰ।
ਤਕਰੀਬਨ ਕਾਰੂ ਬਾਦਸ਼ਾਹ ਗੁਰੂ ਨਾਨਕ ਸਾਹਿਬ ਤੋਂ 1000 ਸਾਲ ਪਹਿਲਾਂ ਹੋਇਆ, 1000 ਸਾਲ ਪਹਿਲਾਂ ਹੋਇਆ ਬਾਦਸ਼ਾਹ, ਉਹ ਗੁਰੂ ਨਾਨਕ ਸਾਹਿਬ ਨੂੰ ਕਿਵੇਂ ਮਿਲਿਆ ਤੇ ਉਹਦੇ ਨਾਲ ਗੁਰੂ ਨਾਨਕ ਸਾਹਿਬ ਦੀ ਕਿਵੇਂ ਵਾਰਤਾਲਾਪ ਹੋਈ?
ਗੋਸ਼ਟ ਕਰੀ ਕਵ ਬਾਬੇ ਨਾਰ।
ਉਹਨੇ ਗੁਰੂ ਬਾਬੇ ਨਾਲ ਕਿਵੇਂ ਗੋਸ਼ਟ ਕਰ ਲਈ? ਮੈਨੂੰ ਇਹ ਸ਼ੰਕਾ। ਕੈਪਟਨ ਮਰੇ ਕਹਿੰਦਾ ਵੀ ਮੈਨੂੰ ਇਹ ਸਵਾਲ ਹੈ ਮਨ ਚ ਕਿ ਉਹਨੇ ਕਿਵੇਂ ਗੁਰੂ ਬਾਬੇ ਨਾਲ ਚਰਚਾ ਕੀਤੀ ਜੇ ਉਹ 1000 ਸਾਲ ਪਹਿਲਾਂ ਹੋਇਆ ਸੀ।
ਤੋ ਉਸ ਕੋ ਮੈਂ ਉੱਤਰ ਦਿਓ।
ਕੈਪਟਨ ਮਰੇ ਦਾ ਇਹ ਸਵਾਲ ਸੁਣ ਕੇ ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਉਹਨੂੰ ਜਵਾਬ ਦਿੱਤਾ
ਯੇ ਗੋਸ਼ਟ ਮੈਂ ਸੰਸੋ ਭਯੋ।
ਕਹਿੰਦੇ ਗੱਲ ਤੇਰੀ ਬਿਲਕੁਲ ਸਹੀ ਹੈ ਜੋ ਤੂੰ ਕਹਿ ਰਿਹਾ, ਵਾਕਈ ਕਾਰੂ ਗੁਰੂ ਨਾਨਕ ਸਾਹਿਬ ਨੂੰ ਨਹੀਂ ਮਿਲਿਆ, 1000 ਸਾਲ ਦਾ ਫਰਕ ਹੈ ਵਿੱਚ, ਇਹਦੇ ਚ ਤੂੰ ਬਿਲਕੁਲ ਸਹੀ ਕਹਿ ਰਿਹਾ।
ਬਾਬੇ ਕਈ ਨਾ ਜੋ ਮੁਖ ਸਾਖੀ।
ਇਹ ਗੁਰੂ ਬਾਬੇ ਨੇ ਨਹੀਂ ਕਈ ਗੋਸ਼ਟ ਉਹਦੇ ਨਾਲ ਨਹੀਂ ਕੀਤੀ।
ਲਿਖਾਰੀ ਲਿਖ ਸੋ ਗੋਸ਼ਟ ਰਾਖੀ।
ਪਰ ਕਿਸੇ ਲਿਖਾਰੀ ਨੇ ਉਹ ਬਾਬੇ ਦੀ ਔਰ ਕਾਰੂ ਦੀ ਗੋਸ਼ਟ ਜਿਹੜੀ ਆਪਸ ਵਿੱਚ ਲਿਖ ਦਿੱਤੀ ਹੈ।
ਆਗੇ ਮਿਲੇ ਉਹਨੋਂ ਤੈ ਚੋੜਾ।
ਜਿਹੜੇ ਅੱਗੇ ਹੋਰ ਲਿਖਾਰੀ ਹੋਏ ਉਹਨਾਂ ਨੇ ਹੋਰ ਵਿਸਥਾਰ ਕਰਕੇ ਜੋੜ ਦਿੱਤੀ ਗੱਲ।
ਉਨ ਅੱਛਰ ਬੋ ਔਰ ਦਏ ਤੋੜਾ।
ਉਹਨਾਂ ਨੇ ਅੱਗੇ ਹੋਰ ਅੱਛਰ ਤੋੜ ਮਰੋੜ ਕੇ ਪੇਸ਼ ਕਰ ਦਿੱਤੇ। ਗੁਰੂ ਬਾਬੇ ਨੂੰ ਜਿਹੜਾ ਰਾਜਾ ਮਿਲਿਆ ਸੀ, ਗੁਰੂ ਬਾਬੇ ਨੇ ਉਹਨੂੰ ਕਾਰੂ ਦਾ ਦ੍ਰਿਸ਼ਟਾਂਤ ਦਿੱਤਾ ਸੀ ਵੀ ਕਾਰੂ ਬਾਦਸ਼ਾਹ ਹੋਇਆ, ਉਹਨੇ 40 ਗੰਜ ਜੋੜੇ, ਉਹ ਨਹੀਂ ਰਿਹਾ ਤੇ ਤੂੰ ਕਿੱਥੇ ਰਹਿਣਾ। ਔਰ ਅੱਗੇ ਭੁਲੇਖਾ ਖਾਣ ਵਾਲਿਆਂ ਨੇ ਇਹ ਲਿਖ ਦਿੱਤਾ ਵੀ ਗੁਰੂ ਨਾਨਕ ਸਾਹਿਬ ਨੇ ਕਾਰੂ ਨਾਲ ਮਿਲ ਕੇ ਚਰਚਾ ਕੀਤੀ। ਹਾਲਾਂਕਿ ਜਨਮ ਸਾਖੀ ਚ ਇੱਦਾਂ ਵੀ ਜ਼ਿਕਰ ਆਉਂਦਾ ਕਿ ਗੁਰੂ ਬਾਬਾ ਜੀ ਹਾਰੂ ਨਾਮ ਦੇ ਬਾਦਸ਼ਾਹ ਨੂੰ ਮਿਲੇ ਸੀ, ਕਾਰੂ ਵਾਕਈ ਪਹਿਲਾਂ ਹੋ ਗੁਜ਼ਰਿਆ। ਜਿਵੇਂ ਕੋਈ ਪ੍ਰਮਾਣ ਦੇ ਦੇਵੇ ਵੀ ਕਾਰੂ ਨੇ ਇਹ ਗੱਲ ਕਹੀ, ਉਹਨੇ ਇੱਦਾਂ ਉਹਦੇ ਨਾਲ 40 ਗੰਜ ਜੋੜ ਕੇ ਉਹ ਚਲਾ ਗਿਆ। ਪਰ ਹੁਣ ਜੋੜਨ ਵਾਲਿਆਂ ਨੇ ਅੱਗੇ ਜੋੜ ਦਿੱਤਾ ਵੀ ਕਾਰੂ ਨਾਲ ਚਰਚਾ ਹੋਈ, ਕਹਿੰਦੇ ਕੈਪਟਨ ਮਰੇ ਇਹ ਤੇਰੀ ਗੱਲ ਬਿਲਕੁਲ ਦਰੁਸਤ ਹੈ।
ਨੈ ਕਿਛ ਜਾਣੀ ਉਹ ਸੰਮਤ ਸਾਲ,
ਜਿਹਨੇ ਅੱਗੇ ਲਿਖ ਦਿੱਤਾ ਕਾਰੂ ਦੇ ਨਾਲ ਵਾਰਤਾਲਾਪ ਗੁਰੂ ਨਾਨਕ ਸਾਹਿਬ ਦੀ, ਉਹਨੇ ਸੰਮਤ ਤੇ ਸਾਲ ਦੀ ਵਿਚਾਰ ਨਹੀਂ ਕੀਤੀ ਕਿ ਹਜ਼ਾਰ ਸਾਲ ਦਾ ਫਰਕ ਹੈ ਵਿੱਚ।
ਵਾਦ ਘਾਟ ਨੇ ਸਮਝੇ ਹਵਾਲ,
ਕਈ ਵਾਰੀ ਕਈ ਲਿਖਣ ਵੇਲੇ ਭਾਵਨਾ ਨਾਲ ਲਿਖ ਦਿੰਦੇ ਹੈ, ਉਹ ਵੱਧ ਘੱਟ ਨੂੰ ਨਹੀਂ ਸਮਝਦੇ।
ਪੀਰ ਫਕੀਰ ਸਿੱਧ ਗੋਸ਼ਟ ਬੋਈ,
ਕਿਉਂਕਿ ਪੀਰਾਂ ਫਕੀਰਾਂ ਤੇ ਸਿੱਧਾਂ ਦੀਆਂ ਜਿਹੜੀਆਂ ਗੋਸ਼ਟੀਆਂ ਹੁੰਦੀਆਂ ਨੇ,
ਇਮ ਕਰ ਗੋਸ਼ਟ ਲਿਖ ਗਏ ਉਹ ਕੋਈ,
ਏਦਾਂ ਉਹਨੇ ਗੋਸ਼ਟ ਜਿਵੇਂ ਕਲਪਨਾ ਨਾਲ ਲਿਖ ਦਿੰਦੇ ਆ ਨਾ ਵੀ ਕਾਰੂ ਦੀ ਗੁਰੂ ਨਾਨਕ ਸਾਹਿਬ ਨਾਲ ਵਾਰਤਾਲਾਪ, ਓਦਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਉਹ ਵਾਰਤਾ ਲਿਖ ਦਿੱਤੀ ਹੈ, ਪਰ ਕਾਰੂ ਮਿਲਿਆ ਨਹੀਂ ਹੈ। ਕਾਰੂ ਦੇ ਨਾਲ ਹੋਈ ਵਾਰਤਾਲਾਪ ਲਿਖ ਦਿੱਤੀ, ਜਿਵੇਂ ਕੋਈ ਕਵੀ ਕਿਸੇ ਨਦੀ ਨਾਲ ਗੱਲ ਕਰਦਾ, ਹੁਣ ਨਦੀ ਬੋਲਦੀ ਥੋੜੀ ਹੈ, ਵਾਰਤਾਲਾਪ ਵਿਖਾ ਦਿੰਦਾ, ਜਿਵੇਂ ਨਦੀ ਆਖਦੀ ਸੁਣਵੇ ਸਾਗਰ ਆਕੜ ਵਾਲੇ ਸਭ ਬੂਟੇ ਪੁੱਟ ਸਕਾਂ, ਪਰ ਜੋ ਝੁਕੇ ਬਗੈਰੋਂ ਰੁੱਖ ਨੂੰ ਪੇਸ਼ਣਾ ਉਸਤੇ ਜਾਵੇ। ਸਾਗਰ ਆਖਦਾ ਨਦੀਏ ਸਾਰੇ ਬੂਟੇ ਬੂਟੀਆਂ ਲਿਆਵੇ, ਪਰ ਤੂੰ ਕਦੇ ਬੈਂਤ ਦਾ ਬੂਟਾ ਨਹੀਂ ਇੱਥੇ ਆਣ। ਹੁਣ ਸਾਗਰ ਥੋੜੀ ਪਿਆ ਬੋਲਦਾ, ਨਦੀ ਥੋੜੀ ਪਿਆ ਕਹਿੰਦੀ ਹੈ, ਉਹ ਤਾਂ ਕਵੀ ਉਹਨਾਂ ਦਾ ਸੰਵਾਦ ਕਰਾ ਰਿਹਾ। ਲੈਣਾ ਤਾਂ ਉਹਦੇ ਚ ਸਿਧਾਂਤ ਹੈ ਨਾ, ਕਿ ਸਿਧਾਂਤ ਕੀ ਹੈ। ਹੁਣ ਫੁੱਲ ਲਿਖ ਰਹੇ ਨੇ ਗੁਲਾਬ ਦੇ ਫੁੱਲ ਦੀ ਕਵਿਤਾ ਭਾਈ ਵੀਰ ਸਿੰਘ, ਹੁਣ ਫੁੱਲ ਥੋੜੀ ਬੋਲ ਕੇ ਕਹਿੰਦਾ ਮੈਨੂੰ ਡਾਲੀ ਨਾਲੋਂ ਤੋੜਨਾ ਸਾਨੂੰ ਹੱਟ ਮਹਿਕ ਦੀ ਲਾਈ, ਸੋ ਗਾਹਕ ਜੇ ਆ ਕੇ ਸੁੰਘੇ ਖਾਲੀ ਕੋਈ ਨਾ ਜਾਈ, ਜੇ ਤੂੰ ਇੱਕ ਤੋੜ ਕੇ ਲੈ ਗਿਓ ਤੇਰੇ ਜੋਗਾ ਰਹਿ ਜਾਸਾਂ, ਉਹ ਵੀ ਪਲਕ ਝਲਕਦਾ ਮੇਲਾ ਰੂਪ ਮਹਿਕ ਨਸ ਜਾਈ। ਹੁਣ ਫੁੱਲ ਕਿੱਥੇ ਬੋਲਦਾ, ਕਵੀ ਨੇ ਬੁਲਾਇਆ ਇਹ ਕਲਪਨਾ। ਕਹਿੰਦੇ ਇਸੇ ਤਰ੍ਹਾਂ ਕਾਰੂ ਔਰ ਗੁਰੂ ਨਾਨਕ ਸਾਹਿਬ ਦੀ ਜਿਹੜੀ ਵਾਰਤਾ ਹੋਈ ਹੈ ਉਹ ਇੱਕ ਕਵੀ ਦਾ ਦ੍ਰਿਸ਼ਟਾਂਤ ਹੈ, ਉਹਨੇ ਉਸ ਢੰਗ ਦੇ ਨਾਲ ਉਹ ਸਿਧਾਂਤ ਪੇਸ਼ ਕਰਨਾ ਸੀ, ਦੱਸਣਾ ਸੀ ਗੁਰੂ ਬਾਬੇ ਨੇ ਕਿ ਦਮੜਾ ਤਿਸੀ ਕਾ ਜੋ ਖਰਚਾ ਅਰਖਾਵ ਹੈ। ਕਾਰੂ ਨਾਲ ਇਹੀ ਨਸੀਹਤਨਾਮਾ ਮਹਾਰਾਜ ਜੀ ਨੂੰ ਉਚਾਰਿਆ ਸੀ ਨਾ, ਉਹਦੀ ਗੱਲਬਾਤ ਕਰਨੀ ਸੀ। ਕੈਪਟਨ ਮਰੇ ਇਸ ਕਰਕੇ ਕਈਆਂ ਨੇ ਇਹ ਸਮਝ ਲਿਆ ਵੀ ਸੱਚਮੁੱਚ ਕਾਰੂ ਨਾਲ ਵਾਰਤਾਲਾਪ ਹੋਈ ਹੈ, ਪਰ ਕਾਰੂ ਤੇ ਗੁਰੂ ਨਾਨਕ ਸਾਹਿਬ ਦੇ ਵਿੱਚ ਇੱਕ ਹਜ਼ਾਰ ਸਾਲ ਦਾ ਸਮਾਂ ਹੈ, ਕਾਰੂ ਗੁਰੂ ਨਾਨਕ ਸਾਹਿਬ ਤੋਂ ਹਜ਼ਾਰ ਸਾਲ ਪਹਿਲਾਂ ਹੋ ਗੁਜ਼ਰਿਆ। ਹਾਂਜੀ,
ਗੋਸ਼ਟਨ ਕੋ ਉਹ ਸਾਖੀ ਪਾਏ,
ਕਹਿੰਦੇ ਇੱਦਾਂ ਗੋਸ਼ਟੀਆਂ ਦੀ ਸਾਖੀ ਪਾ ਦਿੱਤੀ ਹੈ।
ਨੈ ਮੂਰਖ ਕੇ ਸਮਝਤ ਥਾਏ,
ਪਰ ਜਿਹੜੇ ਮੂਰਖ ਲੋਕ ਨੇ ਉਹ ਨਹੀਂ ਸਮਝਦੇ।
ਉਸ ਯਾਰ ਦੀਵਾਨੇ ਜਾਂ ਕੋ ਕਸੀਐ,
ਕਹਿੰਦੇ ਇਸ ਤਰ੍ਹਾਂ ਉਹ ਕਹਿ ਦਿੱਤਾ ਜਾਂਦਾ ਕਸੀਦਾ ਕੱਸ ਕੇ,
ਉਨਹੀ ਮੈਂ ਤੇ ਉਨ ਕੋ ਲਈ ਐ।
ਗੁਰੂ ਨਾਨਕ ਸਾਹਿਬ ਨੇ ਤਾਂ ਕੇਵਲ ਸਿਧਾਂਤ ਰੂਪ ਦੇ ਵਿੱਚ ਵਾਰਤਾ ਕਹੀ ਹੋਏਗੀ, ਦੁਨੀ ਚੰਦ ਨੂੰ ਵੀ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ ਸੀ ਲਾਹੌਰ ਚ। ਤੋ ਇਸ ਪ੍ਰਕਾਰ ਨਾਲ ਕਿਸੇ ਨੇ ਸਮਝੇ ਬਿਨਾ ਸੰਮਤ ਤੇ ਸਾਲ ਜਾਣੇ ਬਿਨਾ ਉਹ ਲਿਖ ਦਿੱਤਾ ਹੈ।
ਗਿਰੀ ਖੱਕਰ ਕੈ ਚੌਦ ਪੁਰਾਣਾ,
ਕਹਿੰਦੇ ਕੈਪਟਨ ਮਰੇ ਤੈਨੂੰ ਮੈਂ ਗੱਲ ਦੱਸਾਂ, ਕਿਸੇ ਨੇ ਕਿਹਾ, ਕਿਉਂਕਿ ਇੱਕ ਬੰਦਾ ਜਦੋਂ ਕੋਈ ਗੱਲ ਕਹਿੰਦਾ ਉਦੋਂ ਅਗਲੋਂ ਮਤਲਬ ਲਾਉਣ ਵਾਲੇ ਅੱਗੇ ਹੋਰ ਕਈ ਹੋ ਜਾਂਦੇ, ਕਈ ਤਰ੍ਹਾਂ ਦੇ ਉਹ ਅੱਗੇ ਹੋਰ ਮਤਲਬ ਵੀ ਬਣਾ ਲੈਂਦੇ ਆ, ਕਈ ਕਿਸੇ ਹੋਰ ਸੰਦਰਭ ਚ ਹੁੰਦੀ ਹੈ ਉਹਦਾ ਸੰਦਰਭ ਅੱਗੇ ਹੋਰ ਹੀ ਬਣਾ ਲੈਂਦੇ। ਕਹਿੰਦੇ ਜਿਵੇਂ ਕੋਈ ਪੁਰਾਣਾ ਖੱਖਰ ਡਿੱਗਾ ਸੀ ਜ਼ਮੀਨ ਤੇ, ਛੈਤ ਦੀ ਮੱਖੀਆਂ ਦਾ ਛੱਤਾ ਨਹੀਂ ਹੁੰਦਾ, ਖੱਖਰ ਕਹਿ ਦਿੰਦੇ ਉਹਨੂੰ ਪੰਜਾਬੀ ਚ, ਉਹ ਖੱਖਰ ਡਿੱਗਾ ਸੀ ਤੇ ਉਹਦੇ ਵਿੱਚੋਂ ਸ਼ਹਿਦ ਖਾ ਲਈ ਸੀ ਮੱਖੀਆਂ ਨੇ, ਕੱਲਾ ਖੱਖਰ ਪਿਆ ਤੇ ਲਾਗਿਓ ਕੋਈ ਵੇਖ ਕੇ ਕਹਿਣ ਲੱਗਾ ਯਾਰ ਵੇਖੋ ਚੰਨ ਪੁਰਾਣਾ ਹੋ ਕੇ ਤੇ ਜ਼ਮੀਨ ਤੇ ਡਿੱਗ ਪਿਆ, ਵੀ ਚੰਨ ਜਿਹੜਾ ਚੰਦਰਮਾ ਉਹ ਪੁਰਾਣਾ ਹੋ ਗਿਆ ਤੇ ਵੇਖੋ ਕੀ ਹਾਲਤ ਹੋ ਗਈ ਤੇ ਜ਼ਮੀਨ ਤੇ ਡਿੱਗ ਪਿਆ, ਵੱਡਾ ਖੱਖਰ ਸੀ। ਕਿਸੇ ਨੇ ਵੇਖਿਆ ਤੇ ਉਹਨਾਂ ਨੇ ਅੱਗੇ ਓਦਾਂ ਹੀ ਕਹਿੰਦੇ ਹਾਂ ਚੰਦ ਡਿੱਗ ਕੇ ਜ਼ਮੀਨ ਤੇ ਪੁਰਾਣਾ ਹੋ ਕੇ ਡਿੱਗ ਪਿਆ, ਜਿਹੜਾ ਆਕਾਸ਼ ਵਿੱਚ ਆ ਉਹ ਨਵਾਂ ਚੰਨ ਹੈ, ਪੁਰਾਣਾ ਤਾਂ ਇੱਥੇ ਸਾਡੇ ਘਰਾਂ ਦੇ ਨੇੜੇ ਡਿੱਗਾ ਪਿਆ, ਅਸੀਂ ਆਪ ਵੇਖਿਆ। ਫਿਰ ਲੋਕ ਐਨ ਪੱਕਾ ਪ੍ਰਮਾਣ ਬਣਾ ਲੈਂਦੇ ਆ। ਦੂਜੀ ਉਦਾਹਰਣ, ਹਾਂਜੀ,
ਕੋਲੂ ਅਲਾਏ ਸੁਰਮੇ ਦਾਣਾ,
ਕੋਲੂ ਪਿਆ ਸੀ, ਕੋਲੂ ਤੇਲ ਕੱਢਣ ਵਾਲਾ, ਆਮ ਨਗਰਾਂ ਪਿੰਡਾਂ ਦੇ ਵਿੱਚ ਕੋਲੂ ਹੁੰਦੇ ਆ, ਹੁਣ ਤਾਂ ਸਰਕਾਰ ਉਹਨਾਂ ਨੂੰ ਵੀ ਕਹਿੰਦੇ ਵੀ ਸਾਡੀ ਇੰਡਸਟਰੀ ਹੋਣੀ ਚਾਹੀਦੀ ਹੈ, ਕੋਲੂਆਂ ਤੇ ਵੀ ਬੈਨ ਸੁਣਿਆ ਪਿੱਛੇ ਜੀ ਲੱਗ, ਹੁਣ ਉਹ ਕੋਲੂ ਪਿਆ ਹੋਇਆ, ਕੋਲੂ ਵੇਖ ਕੇ ਕਿਸੇ ਨੇ ਆਖਿਆ ਇਹ ਅੱਲਾ ਦਾ ਸੁਰਮਾ ਦਾਣਾ ਹੈ, ਸੁਰਮੇ ਦਾਣੀ ਹੈ। ਉਹ ਕਹਿੰਦੇ ਏਡਾ ਵੱਡਾ ਪਤਾ ਤਾਂ ਨਹੀਂ ਸੀ ਨਾ ਦੂਜੇ ਨੂੰ, ਉਹਨੇ ਨਾਲ ਦੇ ਨੇ ਕਿਸੇ ਨੇ ਉਦਾਂ ਹੀ ਮਜ਼ਾਕ ਚ ਕਹਿ ਦਿੱਤਾ, ਕਹਿੰਦਾ ਅੱਲਾਹ ਪਾਕ ਦਾ ਇਹ ਸੁਰਮੇਦਾਨੀ ਹੈ, ਇਹਦੇ ਚ ਸੁਰਮਾ ਕੱਢ ਕੇ ਪਾਉਂਦਾ ਅੱਲਾਹ ਆਪਣੀਆਂ ਅੱਖਾਂ ਚ, ਏਡਾ ਵੱਡਾ ਅੱਲਾ ਹੈ, ਕੋਹਲੂ ਦਾ ਵੱਡਾ ਜਿਹਾ ਡੰਡਾ ਵੇਖ ਕੇ ਵੀ ਇਹ ਤਾਂ ਸੁਰਮਚੂ ਹੈ, ਤੇ ਕੋਹਲੂ ਜਿਹੜਾ ਪਿਆ ਹੋਇਆ ਥੱਲੇ ਭਾਂਡਾ ਉਦੋਂ ਵੇਖ ਕੇ ਕਹਿੰਦੇ ਸੁਰਮੇਦਾਨੀ ਹੈ। ਰਤਨ ਸਿੰਘ ਭੰਗੂ ਜੀ ਕਹਿੰਦੇ ਏਦਾਂ ਗੁਰੂ ਬਾਬੇ ਦੀ ਸਾਖੀ ਜਿਹੜੀ ਅਸਲ ਵਿੱਚ ਸੀ ਉਹ ਅਸਲ ਨੂੰ ਸਮਝਣ ਦੀ ਬਜਾਏ ਲੋਕਾਂ ਨੇ ਉਹਦੇ ਅੰਦਾਜ਼ੇ ਤੇ ਮਾਇਨੇ ਜਿਹੜੇ ਸਨ ਉਹ ਅੱਗੇ ਹੋਰ ਬਣਾ ਲਏ।
ਦੋਹਰਾ ਰਸੂਲੋ ਉਹ ਬਾਬਿਓ ਬੀਤੀ ਸੋ ਬਰਸ ਹਜ਼ਾਰ।
ਇੱਕ ਰਸੂਲ ਸੀ ਜਿਹੜਾ ਕਾਰੂ ਬਾਦਸ਼ਾਹ ਨੂੰ ਮਿਲਿਆ ਸੀ, ਉਹਨੇ ਕਾਰੂ ਨੂੰ ਅਕਲ ਦਿੱਤੀ ਸੀ ਜਿਹੜੀ ਗੁਰੂ ਨਾਨਕ ਸਾਹਿਬ ਨੂੰ, ਗੁਰੂ ਨਾਨਕ ਸਾਹਿਬ ਨੇ ਉਹਦਾ ਜ਼ਿਕਰ ਕੀਤਾ ਸੀ ਪਰ ਗੁਰੂ ਨਾਨਕ ਸਾਹਿਬ ਦੇ ਨਾਲ ਮੁੜ ਕੇ ਕਾਰੂ ਨੂੰ ਜੋੜ ਦਿੱਤਾ ਗਿਆ। ਕਹਿੰਦੇ ਅਸਲੀਅਤ ਇਹ ਸੀ ਵੀ ਜਿਹੜਾ ਗੁਰੂ ਬਾਬਾ ਜੀ ਤੋਂ 1000 ਸਾਲ ਪਹਿਲਾਂ ਰਸੂਲ ਸੀ ਉਹਨੇ ਕਾਰੂ ਨੂੰ ਉਪਦੇਸ਼ ਦਿੱਤਾ ਸੀ, ਜਿਵੇਂ ਉਹਦਾ ਵੇਰਵਾ ਉਹਦਾ ਜ਼ਿਕਰ ਗੁਰੂ ਨਾਨਕ ਸਾਹਿਬ ਨੇ ਅੱਗੇ ਕੀਤਾ।
ਦਿੱਤੇ ਆਏ ਸਾਖ ਏ ਗੰਜ 40 ਕਾਰੂ ਵਾਰ।
40 ਗੰਜ ਵਾਲੇ ਕਾਰੂ ਦੀ ਜਿਹੜੀ ਸਾਖੀ ਉਹ ਆਮ ਲੋਕਾਂ ਦੀ ਜ਼ੁਬਾਨ ਤੇ ਚੜ ਗਈ ਵੀ 40 ਗੰਜ ਜੋੜਨ ਵਾਲਾ ਕਾਰੂ ਨਹੀਂ ਰਿਹਾ ਬੰਦਿਆ ਤੇ ਤੂੰ ਕਿਹੜਾ ਰਹਿਣਾ, ਇਹ ਤੇ ਆਮ ਕਹਾਵਤ ਬਣ ਗਈ ਫਿਰ ਲੋਕਾਂ ਚ। ਗੁਰੂ ਨਾਨਕ ਸਾਹਿਬ ਨੇ ਵੀ ਏਦਾਂ ਹੀ ਕਹੀ, ਸਾਖੀ ਉਹਨਾਂ ਨੇ ਸੁਣਾਈ ਸੀ, ਉਹਨਾਂ ਨੇ ਕੇਵਲ ਉਪਦੇਸ਼ ਦਿੱਤਾ ਸੀ ਸਿਧਾਂਤ ਵਜੋਂ ਪਰ ਉਹ ਜੋੜ ਗੁਰੂ ਸਾਹਿਬ ਨਾਲ ਦਿੱਤੀ। ਭਾਈ ਰਤਨ ਸਿੰਘ ਜੀ ਉਹਨਾਂ ਨੇ ਵੀ ਲਿਖਿਆ ਕਿ ਕਾਰੂ ਨੂੰ ਨਹੀਂ, ਗੁਰੂ ਨਾਨਕ ਸਾਹਿਬ ਇੱਕ ਹਾਰੂ ਨਾਮ ਦਾ ਬਾਦਸ਼ਾਹ ਸੀ ਉਹਨੂੰ ਮਿਲੇ, ਉਹ ਕਾਰੂ ਨਾਲੋਂ ਵੀ ਜ਼ਿਆਦਾ ਬਲੀ ਸੀ, ਉਹਨੇ 45 ਗੰਜ ਜੋੜੇ ਹੋਏ ਸੀ, ਕਾਰੂ ਨੇ ਤਾਂ ਇਕੱਲੇ 40 ਗੰਜ ਜੋੜੇ ਸੀ। ਹਾਂਜੀ,
ਹੁਤੋ ਕਾਰੂ ਪਾਤਸ਼ਾਹ ਇੱਕ ਕਹੀ ਬਾਬੇ ਯੋ ਬਾਤ।
ਗੁਰੂ ਬਾਬੇ ਨੇ ਤਾਂ ਉਦਾਂ ਕਹਿ ਦਿੱਤੀ ਸੀ ਗੱਲ ਵੀ ਇੱਕ ਕਾਰੂ ਨਾਮ ਦਾ ਬਾਦਸ਼ਾਹ ਸੀ ਉਹ 40 ਗੰਜ ਜੋੜ ਕੇ ਵੀ ਖਾਲੀ ਹੱਥ ਗਿਆ।
ਸੋ 40 ਗੰਜ ਜੋੜ ਕੇ ਭਇਓ ਤੋ ਖਾਲੀ ਜਾਤ।
40 ਗੰਜ ਜੋੜ ਕੇ ਵੀ ਉਹ ਖਾਲੀ ਹੱਥੀ ਗਿਆ, ਇਹ ਗੱਲ ਗੁਰੂ ਬਾਬੇ ਨੇ ਕੇਵਲ ਪ੍ਰਮਾਣ ਵਜੋਂ ਵਰਤੀ।
ਇੱਕ ਅਮਰ ਪਿਕੰਬਰ ਸੰਤ ਹੋ ਤੋ ਮਿਲ ਉਸ ਕਰਿਓ ਨਿਹਾਲ।
ਇੱਕ ਅਮਰ ਨਾਮ ਦਾ ਪੈਗੰਬਰ ਸੀ ਜਿਹੜਾ ਕਾਰੂ ਬਾਦਸ਼ਾਹ ਨੂੰ ਮਿਲ ਕੇ ਉਹਨੂੰ ਨਿਹਾਲ ਕਰਕੇ ਆਇਆ ਸੀ।
ਮੂੜਨ ਗੋਸ਼ਟ ਲਿਖ ਕਈ ਕਰੀ ਸੋ ਬਾਬੇ ਨਾਲ।
ਕਈਆਂ ਨੇ ਬੇਸਮਝੀ ਵਿੱਚ ਸਮਝਣ ਤੋਂ ਬਿਨਾਂ ਹੀ ਉਹ ਗੁਰੂ ਬਾਬੇ ਦੇ ਨਾਲ ਕਾਰੂ ਦੀ ਗੋਸ਼ਟੀ ਜਿਹੜੀ ਆ ਉਹ ਲਿਖ ਧਰੀ। ਅਸਲੀਅਤ ਵਿੱਚ ਗੁਰੂ ਨਾਨਕ ਸਾਹਿਬ ਕਾਰੂ ਨੂੰ ਨਹੀਂ ਮਿਲੇ।
ਦੋਹਰਾ ਤਬ ਮਾਲੀ ਨੇ ਹਮ ਕਿਓ ਯੇ ਪੀ ਪੇਤ ਸੁਣਾਏ।
ਕੈਪਟਨ ਮਰੇ ਫਿਰ ਬੋਲਿਆ, ਭਾਈ ਰਤਨ ਸਿੰਘ ਨੂੰ ਕਹਿਣ ਲੱਗਾ ਹੁਣ ਇਹ ਭੇਤ ਵੀ ਮੈਨੂੰ ਅੱਗੇ ਦੱਸ ਦੇ।
ਗੁਰ ਨਾਨਕ ਪਾਛੇ ਗੁਰ ਪਏ ਤਿੰਨ ਕੋ ਦਿਓ ਬਤਾਏ।
ਗੁਰੂ ਨਾਨਕ ਸਾਹਿਬ ਤੋਂ ਬਾਅਦ ਵਿੱਚ ਗੁਰੂ ਕੌਣ ਹੋਇਆ, ਉਹਨਾਂ ਤੋਂ ਬਾਅਦ ਜਿਹੜੀ ਗੁਰੂ ਬੰਸਾਵਲੀ ਚੱਲਦੀ ਹੈ ਮੈਨੂੰ ਉਹਨਾਂ ਬਾਰੇ ਵੀ ਦੱਸ ਦੇ। ਹੁਣ ਕੈਪਟਨ ਮਰੇ ਕਹਿੰਦਾ ਕਿ ਗੁਰੂ ਨਾਨਕ ਸਾਹਿਬ ਤੋਂ ਬਾਅਦ ਤੁਸੀਂ ਕਿਹਾ ਵੀ 10 ਗੁਰੂ ਹੋਏ ਨੇ ਸਾਡੇ, ਉਹਨਾਂ ਤੋਂ ਬਾਅਦ ਕਿਹੜੇ ਕਿਹੜੇ ਗੁਰੂ ਸਾਹਿਬ ਸਨ ਗੱਦੀ ਦੇ ਉੱਤੇ, ਉਹਨਾਂ ਦਾ ਹਵਾਲ ਵੀ ਮੈਨੂੰ ਦੱਸ ਦੇ।
ਜੋ ਪਈ ਤਬ ਮੈਂ ਉਸ ਕੋ ਬਿਓਰਾ ਦਿਓ।
ਭਾਈ ਸਾਹਿਬ ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਫਿਰ ਕੈਪਟਨ ਮਰੇ ਨੂੰ ਗੁਰੂ ਸਾਹਿਬਾਂ ਦਾ ਜੀਵਨ ਬਿਓਰਾ ਉਹ ਅੱਗੇ ਦਿੱਤਾ ਦੱਸਿਆ।
ਗੁਰ ਨਾਨਕ ਪਾਛੇ ਅੰਗਦ ਭਇਓ।
ਇਹ ਗੁਰੂ ਨਾਨਕ ਸਾਹਿਬ ਤੋਂ ਬਾਅਦ ਉਹਨਾਂ ਦੀ ਜਗ੍ਹਾ ਤੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਗੁਰਗੱਦੀ ਤੇ ਬੈਠੇ। ਤਾਂ ਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ। ਧੰਨ ਗੁਰੂ ਨਾਨਕ ਸਾਹਿਬ ਜੀ ਸੱਚੇ ਪਾਤਸ਼ਾਹ ਤੋਂ ਬਾਅਦ ਗੁਰੂ ਅੰਗਦ ਦੇਵ ਸਾਹਿਬ ਜੀ ਗੁਰਗੱਦੀ ਤੇ ਬੈਠੇ।
ਜੋ ਉਨਕੀ ਸਭ ਕਥਾ ਕਥੀ ਹੈ।
ਹੁਣ ਜੇ ਗੁਰੂ ਅੰਗਦ ਸਾਹਿਬ ਦੀ ਸਾਰੀ ਕਥਾ, ਖਡੂਰ ਸਾਹਿਬ ਵਿੱਚ ਵਿਚਰਨ ਦੀ ਕਥਾ ਉਹ ਕਹੀਏ।
ਗ੍ਰੰਥ ਬਦੇ ਨੇ ਅੰਤ ਸੋ ਪਈ ਹੈ।
ਅੱਗੇ ਗ੍ਰੰਥ ਬਹੁਤ ਵੱਧ ਜਾਏਗਾ ਫਿਰ ਵੀ ਅੰਤ ਨਹੀਂ ਪੈਣਾ।
ਅੰਗਦ ਤੇ ਗੁਰ ਪਇਓ ਅਮਰਦਾਸ।
ਗੁਰੂ ਅੰਗਦ ਦੇਵ ਸਾਹਿਬ ਤੋਂ ਬਾਅਦ ਹੈ ਕੈਪਟਨ ਮਰੇ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਗੁਰਗੱਦੀ ਤੇ ਬੈਠੇ। तीसरे गुरुदेव धन श्री गुरु अमरदास साहब जी गुरगद्दी ते बैठे
यो पातशाही दावा जास
उन्होंने पातशाही दा दावा कीता
बाई सूबे जिने निवाए
बाई सूबे सन हिंदुस्तान दे गुरु अमरदास जी ने बाई दे बाई सूबे निभाए अपने चरणा च बाई प्रचारक मंजिया थाप के उन्हां नू बाई सूबयां विच गुरसिखी दे प्रचार लई भेजिया
पातशाही दावे जितन जतावे
पातशाही दे दावे जेडे जितन जताउण दे सन अकबर ने गुरु अमरदास साहब जी दी शरण नू ग्रहण कीता
पुन रामदास पूरण मत ठई
गुरु अमरदास तीसरे पातशाह तो बाद सोडी सुल्तान सतगुरु धन श्री गुरु रामदास जी महाराज जी अमरदास अमृत छतर गुर राम महदीयो धन गुरु रामदास साहब जी महाराज जी गुरगद्दी ते बैठे
तब ते फिर कर सोडियन रही
फिर जेडी गुरियाई सी ओ फिर सोडियां दे घर विच रही जान ना देसा सोडियां फिर सोडियां दे घर दे विच गुरता गद्दी रही
फिर अर्जन गुर हर गोबिंद
फिर धन श्री गुरु अर्जन देव साहब जी गुरता गद्दी ते बैठे गुरु अर्जन देव साहब जी महाराज जी तो बाद छेवें पातशाह मीरी पीरी दे मालक धन श्री गुरु हरगोबिंद साहब जी गुरगद्दी दे रथ ते सवार होए आ 25 जून नूं महाराज छेवें पातशाह दल भंजन गुरु सूरमा सतगुरां दा पावन पवित्र प्रकाश पुरब दिहाड़ा आ रहा संगतां ने मनाउणा धन श्री गुरु हरगोबिंद साहब छेवें पातशाह जी महाराज जी पंजवें पातशाह तो बाद गुरगद्दी ते बैठे तकरीबन 11 साल दी उम्र विच
खड़ग चक्कियो जिन मार पैंद
जिन्हां ने मीरी ते पीरी दियां दो तलवारां गात्रे धारण कीतियां कैप्टन मरे इथों गुरु घर दे विच राज करन दा संकल्प जन्म लैण लगा छेवें पातशाह ने श्री हरिमंदर साहब दे सामने अकाल तख्त साहब की सिरजना करके मीरी ते पीरी दियां दो शमशीरां अपने गात्रे च धारण करके गुरु नानक दे सिखां नूं अपना राज कायम करन दा संकल्प प्रदान कीता छेवें पातशाह गुरु हरगोबिंद साहब जी महाराज जी ने तेग चुके जंग लड़ियां चार जंगा लड़ियां जेदे चों करतारपुर साहब दे जंग विच पैंदे खां नूं ए पैंदे खां महाराज जी दा पालिया होया सी इहदा बाप मर गया सी ते बाप दा नां सी फतेह खान इहदा पिंड वैसे आलमपुर सी पर इह अपने नानके पिंड अपने मामे दे कोल आ के रहिंदा सी करतारपुर साहब दे नेड़े उस पिंड दा नाम सी वड्डे वीर उथे करतारपुर साहब ही गुरु शरण च आया सी तो महाराज जी ने तेग चुकी 1,00,000 फौज लैके आया सी पैंदा खां महाराज जी दे उत्ते चढ़ के पैंदे खां नूं महाराज जी ने मारिया
मीरी पीरी दो दिखाई
मीरी ते पीरी महाराज जी ने दोवें प्रगट करके विखाइया
शाहजहां को हार सुदई
बादशाह शाहजहां नूं हार दित्ती ओनू हराया
लल्ला कंबर मारे फौजदार
भाई रतन सिंह दस रहे ने कैप्टन मरे अबदाली होना आ रहा नादर होना आ रहा सी ए कहंदे आकी होए सने आकी होके अपनी मर्जी नाल राज पे कर दे आ साडे तां जंग युद्ध गुरु हरगोबिंद साहब छेवें पातशाह दे शुरू समय हो गए सी उदों ते अबदाली ते नादर दा प्यो भी नहीं सी जमया होना ये सानू रईयत दसदे आ कहंदे मीरी पीरी दियां तलवारां धारण करके शाहजहान हिंदुस्तान दा बादशाह सी जहांगीर दा पुत ओनू हराया लल्ला बेग काबल तो आया सी चढ़ के बड़ा वड्डा सिपाही सालार कंबर बेग जिनू महाराज सच्चे पातशाह जी ने महाराज दे जंग विच मारिया
फिर पातशाह सो लई सवार
बाद विच फिर बादशाहां दे नाल शाहजहान ने मुड़ के फिर ठंडा मता धारण कर लिया जदों चार जंगा लड़ हटिया फिर कुछ समा शांति रही गुरु घर दी सांझ रही
दोहरा फिर हर राय ओ हर कृष्ण पाए ते मैं गुरदेव।
फिर श्री गुरु हर राय साहब जी गुरगद्दी ते बैठे छेवें पातशाह ज्योति जोत समाए कीरतपुर साहब की धरती ते, और श्री गुरु हर राय साहब दे ज्योति जोत समावन तो बाद अठवें पातशाह धन श्री गुरु हरकृष्ण साहब जी गुरदेव होए।
इच्छे पूरे सिखन की सिख करें गुर सेव।
सतगुरु जी ऐसे ने गुरु हर कृष्ण साहब गुरु हर राय साहब जी के अपने सिखां दियां इच्छावां पूरियां करदे हन, और सिख भावना नाल सतगुरां दे दर घर दी सेवा टहल करदे हन।
जो पई तेग बहादुर फिर गुर पयो।
फिर श्री गुरु तेग बहादुर साहब सच्चे पातशाह महाराज जी गुरु होए जदों गुरु हर कृष्ण साहब ज्योति जोत समाए।
पर स्वार्थ हित जिन सिर दयो।
और हे कैप्टन मरे, नौवे पातशाह गुरु तेग बहादुर साहब ने पराए ते पर उपकार करन लई पर स्वार जिथे अपना स्वार्थ, इथे नौवे पातशाह दा कोई अपना निजी स्वार्थ नहीं सी शहीदी देण लई, पराए स्वार्थ लई दूजयां दे भले लई दूजयां दे तिलक ते जंजू दी राखी लई दिल्ली दे चांदनी चौक विच जाके अपनी शहीदी दित्ती।
कल युग में बड़ साका कियो।
कली काल दे इस समय विच श्री गुरु तेग बहादुर साहब जी महाराज जी ने मगर सुधी पंचमी वाले दिन एहो जिहा वड्डा साका कीता के सारी दुनिया च हाहाकार मच गई सी। है 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 सब जग भयो, जय 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 सुरलोक धर्म हेत साका जन किया सीस दिया पर सिर ना दिया, साधन हेत इति जिन करी सीस दिया पर सी ना उचरी। तेग बहादुर के चलत भयो जगत को सोक, है सब जग भयो, जय 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 सुरलोक ठीकर फोर दलीस सिर प्रभ पुर किया प्यान, तेग बहादुर सी किरिया करी न किन्हू आन। ऐसे दीन दयाल सतगुरु जी तिलक जंजू राखा प्रभ ताका कीनो बड़ो कल्लू मैं साका। ऐसे धन गुरु तेग बहादुर साहब जी ने ए वड्डा परोपकार कीता।
धर्म करम रख हिंदुअन लियो।
और अपनी शहीदी दे के हिंदुआं दे धर्म ते कर्म दी राखी कीती। तिलक लाना जनेऊ पहनण दा साडा तां कोई संबंध नहीं सिखां दा, उना दे धर्म कर्म दी राखी लई उना दे धर्म कर्म नू रखण लई सतगुरु जी ने अपनी शहीदी दित्ती।
पुन गोबिंद सिंह पाए कल तारी।
धन गुरु तेग बहादुर साहब जी दी शहीदी तो बाद 9 वर्ष दी उम्र विच सहबे कमाल पंथ दे वाली चिट्टियां वाजां वाले शमशेरे बहादुर देग और तेग के तनी आ जड़ा पंथ तू कैप्टन मरे पंजाब च वेखदा इस पंथ दे सिरजनहार सरबंसदानी श्री गुरु गोबिंद सिंह साहब जी गुरगद्दी ते बैठे। खालसे पंथ दे बानी पंथ दे पिता पिता गुरुदेव श्री गुरु गोबिंद सिंह साहब जी गुरगद्दी ते बैठे।
ये पातशाही कियो पंथ पारी।
उन्हां ने पातशाही गुरु नानक साहब ने गुरु गोबिंद सिंह साहब तक जेड़ी आई है ने इको जोत है, फर्क कोई नहीं। और श्री गुरु गोबिंद सिंह साहब जी महाराज जी ने पातशाही दे के अपना वड्डा भारी तेजस्वी पंथ खालसा पंथ इस धरती ते पैदा कीता। महा तेग सी दंगे बाज लड़न मरण ते करे ना लाज, उन हिंदू तुरकन ते न्यारा रचियो खालसा पंथ करारा। ए खालसा पंथ महाराज गुरु कलगियां वाले पातशाह दा साजिया होया नराला पंथ है नवेकला पंथ है।
जिम दीपक ते दीपक जागे।
हे कैप्टन मरे, गुरु नानक ते गुरु गोबिंद सिंह साहब च कोई फर्क नहीं है। वेखण वाले नू दसदा होवेगा फर्क भी गुरु नानक साहब ने तां केवल शरीर दे उत्ते फकीरी लिबास धारिया ते गुरु गोबिंद सिंह साहब तां शस्त्र धारी ने। ਉਹ ਤਾਂ ਬਾਜ ਰੱਖਦੇ ਨੇ, ਉਹ ਤਾਂ ਸੀਸ ਤੇ ਕਲਗੀ ਸਜਾਉਂਦੇ ਨੇ, ਜਗ੍ਹਾ ਰੱਖਦੇ ਨੇ, ਘੋੜਿਆਂ ਤੇ ਸਵਾਰ ਹੁੰਦੇ ਆ, ਫੌਜਾਂ ਰੱਖਦੇ ਆ, ਕਿਲੇ ਬਣਾਉਂਦੇ ਆ, ਜੰਗ ਲੜਦੇ ਆ। ਵੇਖਣ ਵਾਲਿਆਂ ਨੂੰ ਇਹ ਫਰਕ ਮਹਿਸੂਸ ਹੁੰਦਾ, ਪਰ ਇਹ ਫਰਕ ਨਹੀਂ ਸੀ। ਜ਼ੁਲਮ ਦੇ ਖਿਲਾਫ ਗੁਰੂ ਨਾਨਕ ਨੇ ਆਵਾਜ਼ ਬੁਲੰਦ ਕੀਤੀ ਹੈ, ਔਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉਹਦੇ ਵਿੱਚ ਆਪਣਾ ਬਲ ਭਰਿਆ ਹੈ। ਜਿਵੇਂ ਦੀਵੇ ਤੋਂ ਅੱਗੇ ਦੀਵਾ ਜਗਦਾ ਹੈ, ਤੇ ਪਹਿਲੇ ਦੀਵੇ ਨਾਲੋਂ ਫਰਕ ਤਾਂ ਨਹੀਂ ਹੋ ਜਾਂਦਾ ਉਹਦਾ, ਤੇ ਪਹਿਲੇ ਦੀਵੇ ਦੀ ਲੋ ਨਹੀਂ ਘੱਟ ਜਾਂਦੀ, ਉਹ ਵੀ ਓਨਾ ਕੀ ਜਗਦਾ ਹੈ। ਜਿਹੜਾ ਅਗਲਾ ਜਗਦਾ ਉਹ ਵੀ ਉਹਦੇ ਵਾਂਗੂ ਹੀ ਜਗਣ ਲੱਗ ਪੈਂਦਾ। ਜਿਵੇਂ ਦੀਵੇ ਤੋਂ ਅੱਗੇ ਦੀਵਾ ਜਗਦਾ, ਏਦਾਂ ਗੁਰੂ ਨਾਨਕ ਤੋਂ ਗੁਰੂ ਅੰਗਦ ਦੇਵ ਸਾਹਿਬ, ਗੁਰੂ ਅੰਗਦ ਦੇਵ ਸਾਹਿਬ ਤੋਂ ਗੁਰੂ ਅਮਰਦਾਸ ਸਾਹਿਬ, ਏਦਾਂ 10 ਪਾਤਸ਼ਾਹੀਆਂ ਤੱਕ ਜੋਤ ਜਗੀ ਹੈ।
ਕਿਉਂ ਗੁਰ ਤੇ ਗੁਰ ਹੋਤ ਪਏ ਆਗੇ,
ਏਦਾਂ ਗੁਰੂ ਤੋਂ ਅੱਗੇ ਗੁਰੂ ਹੁੰਦੇ ਆਏ। ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਤੋਂ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਤ ਅੰਗਦ ਭਇਓ ਤਤ ਸਿਉ ਤਤ ਮਿਲਾਇਓ, ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ, ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮ ਹੈ ਦੀਓ, ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥਰਾ ਅੰਮ੍ਰਿਤ ਬਯਣ, ਮੂਰਤ ਪੰਚ ਪ੍ਰਮਾਣ ਪੁਰਖ ਗੁਰੇ ਅਰਜਨ ਪਿੱਖੋਂ ਨਾਇਣ। ਇੱਕ ਰੂਪ ਹੀ ਹਨ, ਫਰਕ ਕੋਈ ਨਹੀਂ ਹੈ, ਇੱਕੋ ਹੀ ਰੂਪ ਨੇ। ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ, ਫਿਰ ਅੰਗਦ ਤੇ ਗੁਰੇ ਅਮਰਦਾਸ ਰਾਮਦਾਸਾਂ ਹੋਈ ਸਹਾਏ, ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਕਾਰ ਨੋ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਏ ਸਹਾਏ। ਇੱਕੋ ਰੂਪ ਨੇ, ਫਰਕ ਕੋਈ ਨਹੀਂ। ਤੇ ਹੁਣ 10 ਪਾਤਸ਼ਾਹੀਆਂ ਦਾ ਪ੍ਰਤੱਖ ਰੂਪ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਭ ਥਾਈ ਹੋਣਾ ਜੀ ਸਹਾਇ। ਇੱਕੋ ਰੂਪ ਨੇ, ਫਰਕ ਨਹੀਂ ਹੈ। ਇਸ ਕਰਕੇ ਗੁਰੂ ਤੋਂ ਅੱਗੇ ਗੁਰੂ ਰੂਪ ਹੋਏ।
ਦੋਹਰਾ ਸ੍ਰੀ ਸਤਿਗੁਰ ਜੋ ਦਸ ਪਏ, ਦਏ ਉਨਕੇ ਨਾਮ ਸੁਨਾਏ।
ਕਹਿੰਦੇ ਕੈਪਟਨ ਮਰੇ ਨੂੰ ਮੈਂ ਲੁਧਿਆਣੇ ਦੇ ਮੁਕਾਮ ਤੇ 10 ਗੁਰੂਆਂ ਦੇ ਨਾਂ ਦੱਸੇ, ਉਹਨਾਂ ਬਾਰੇ ਥੋੜਾ ਥੋੜਾ ਵੇਰਵਾ ਦਿੱਤਾ। ਕੁਝ ਸਾਖੀਆਂ ਜਿਹੜੇ ਉਹਨਾਂ ਦੇ ਸਵਾਲ ਸਨ, ਉਹਨਾਂ ਦੇ ਜਵਾਬ ਦਿੱਤੇ। ਇਹ ਵੀ ਦੱਸਿਆ ਵੀ ਦਸਾਂ ਦਾ ਇੱਕੋ ਹੀ ਰੂਪ ਹੀ ਜਾਣਨਾ ਹੈ। ਜੇ ਉਹ ਅੱਧ ਪੱਤ ਇੱਕ ਪੋਸ਼ਿਸ਼ ਤਜ ਕੈ ਬੈਠੈ ਸਭਾ ਦੁਤੀ ਤਨ ਸਜ ਕੈ। ਕਹਿੰਦੇ ਜਿਵੇਂ ਕੋਈ ਰਾਜਾ ਆਪਣੀ ਇੱਕ ਪੁਸ਼ਾਕ ਲਾ ਕੇ ਅਗਲੇ ਦਿਨ ਦੂਜੀ ਪੁਸ਼ਾਕ ਪਾ ਕੇ ਤਖ਼ਤ ਤੇ ਬਹਿ ਜਾਏ, ਪੁਸ਼ਾਕ ਬਦਲੀ ਆ, ਰਾਜਾ ਤਾਂ ਨਹੀਂ ਬਦਲਿਆ। ਪੁਸ਼ਾਕ ਤਾਂ ਉਹ ਤਾਂ ਬਦਲਣੀ ਸੀ, ਕੱਲ ਹੋਰ ਰੰਗ ਦੀ ਸੀ, ਅੱਜ ਦੂਜੇ ਰੰਗ ਦੀ ਪਾ ਲਈ ਹੈ। ਕੱਲ ਹੋਰ ਆਭੂਸ਼ਣ ਸੀ, ਅੱਜ ਵਿੱਚ ਰਾਜਾ ਤਾਂ ਨਹੀਂ ਬਦਲ ਜਾਂਦਾ, ਰਾਜਾ ਤਾਂ ਉਹੀ ਆ ਨਾ। ਏਦਾਂ ਸਰੀਰ ਦੇ ਕੱਪੜੇ ਹੀ ਬਦਲੇ ਆ 10 ਜਾਮਿਆਂ ਚ, ਰੂਪ ਉਹੀ ਨੇ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਸਾਹਿਬ, ਕੋਈ ਫਰਕ ਨਹੀਂ। ਜਿਹੜਾ ਭੇਦ ਸਮਝਦਾ ਨਾ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਵਿੱਚ, ਉਹ ਭੇਦਵਾਦੀ ਦ੍ਰਿਸ਼ਟੀ ਵਾਲੇ ਲੋਕ ਦਰਅਸਲ ਗੁਰੂ ਕੇ ਸਿੱਖ ਹੀ ਨਹੀਂ ਹੈ। ਕਹਿ ਦਿੰਦੇ ਆ ਨਾ ਕਈ, ਅਸੀਂ ਗੁਰੂ ਨਾਨਕ ਦੇ ਸਿੱਖ ਹਾਂ ਜੀ, ਪੁੱਛੋ ਕਿਉਂ? ਕਹਿੰਦੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜਿਹੜੇ ਸਿੱਖ ਨੇ ਉਹਨਾਂ ਨੂੰ ਖੰਡੇ ਦੀ ਪੌਲ ਛਕਣੀ ਪੈਂਦੀ ਹੈ, ਇਸ ਕਰਕੇ ਅਸੀਂ ਗੁਰੂ ਨਾਨਕ ਦੇ ਸਿੱਖ ਹਾਂ। ਭਲਿਓ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਚ ਕੀ ਫਰਕ ਹੈ ਭਲਾ? ਸਾਡੀ ਦ੍ਰਿਸ਼ਟੀ ਚ ਇੰਨਾ ਭੇਦਵਾਦੀ ਬਿਰਤੀ ਬਣ ਚੁੱਕੀ ਹੈ ਵੀ ਸਾਨੂੰ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਚ ਵੀ ਫਰਕ ਮਹਿਸੂਸ ਹੁੰਦਾ। ਭਾਈ ਇੱਕੋ ਰੂਪ ਨੇ, ਕੋਈ ਫਰਕ ਨਹੀਂ ਹੈ। ਜਿਹੜਾ ਫਰਕ ਸਮਝਦਾ ਉਹ ਸਿੱਖ ਨਹੀਂ ਹੈ, ਉਹ ਸਿੱਖੀ ਤੋਂ ਕੋਹਾਂ ਦੂਰ ਹੈ, ਉਹ ਕੇਵਲ ਸਿੱਖ ਹੋਣ ਦਾ ਟਕਵੰਜ ਕਰ ਰਿਹਾ, ਪਖੰਡ ਕਰ ਰਿਹਾ ਵੀ ਉਹਦਾ ਸਰਦਾ ਨਹੀਂ ਹੈ, ਉਦਾਂ ਸਿੱਖ ਹੈ ਨਹੀਂ ਉਹ ਜਿਹੜਾ ਭੇਦ ਸਮਝੇ। ਉਹ ਕਹਿੰਦੇ ਮੈਂ ਕੈਪਟਨ ਮਰੇ ਨੂੰ 10 ਪਾਤਸ਼ਾਹੀਆਂ ਦਾ ਨਾਂ ਦੱਸ ਕੇ ਸੁਣਾਇਆ।
ਤਿਮਹੀ ਬੂਟੇ ਸ਼ਾਹ ਤੇ ਲਏ, ਆਪਣੀ ਕਿਤਾਬ ਲਿਖਵਾਏ।
ਕਹਿੰਦੇ ਉਧਰ ਬੂਟੇ ਸ਼ਾਹ ਵੀ ਲਿਖ ਰਿਹਾ ਸੀ ਮੌਲਵੀ। ਕਹਿੰਦੇ ਕੈਪਟਨ ਮਰੇ ਨੇ ਮੇਰੇ ਕੋਲੋਂ ਵੀ ਦਰਿਆਫਤ ਕੀਤੀ, ਉਹਦੇ ਕੋਲੋਂ ਵੀ ਦਰਿਆਫਤ ਕਰਕੇ ਉਹਦੇ ਕੋਲੋਂ ਵੀ ਲਿਖਵਾਇਆ ਤੇ ਮੇਰੇ ਕੋਲੋਂ ਵੀ ਲਿਖਵਾਇਆ।
ਦੋਹਰਾ ਤਬ ਮਾਲੀ ਨੇ ਫਿਰ ਕਹਿਓ, ਯੇ ਪੀ ਭੇਤ ਬਤਾਏ।
ਕੈਪਟਨ ਮਰੇ ਪੁੱਛਣ ਲੱਗਾ ਰਤਨ ਸਿੰਘ ਹੋਣਾ ਨੂੰ, ਇਹ ਪਹਿਲਾਂ ਗੁਫ਼ਤਗੋਈ ਚੱਲ ਰਹੀ, ਗੱਲਬਾਤ ਹੀ ਚੱਲ ਰਹੀ ਆ ਲੈ। ਕੈਪਟਨ ਮਰੇ ਪੁੱਛਣ ਲੱਗਾ ਰਤਨ ਸਿਆਂ ਵੀ ਮੈਨੂੰ ਇੱਕ ਗੱਲ ਦੱਸ, ਇੱਕ ਭੇਤ ਦੀ ਗੱਲ ਮੈਂ ਤੇਰੇ ਕੋਲੋਂ ਪੁੱਛਣੀ ਹੈ।
ਪਾਤਸ਼ਾਹਨ ਔਰ ਗੁਰਨ ਕੋ ਪਰਿਓ ਬੈਰ ਜਿੱਤ ਪਾਏ।
ਗੁਰੂ ਨਾਨਕ ਸਾਹਿਬ ਤਾਂ ਬਾਬਰ ਨੂੰ ਪਾਤਸ਼ਾਹੀ ਦੇ ਰਹੇ ਨੇ, ਹਮਾਯੂੰ ਗੁਰੂ ਅੰਗਦ ਸਾਹਿਬ ਦੇ ਸਾਹਮਣੇ ਆ ਕੇ ਹੱਥ ਜੋੜ ਰਿਹਾ, ਅਕਬਰ ਗੁਰੂ ਨਾਨਕ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਚ ਸੀਸ ਝੁਕਾ ਰਿਹਾ, ਜਹਾਂਗੀਰ ਗੁਰੂ ਹਰਗੋਬਿੰਦ ਸਾਹਿਬ ਦਾ ਸੇਵਕ ਬਣਿਆ ਹੋਇਆ, ਇਹ ਬੈਰ ਕਿਵੇਂ ਪੈ ਗਿਆ ਇਕਦਮ ਗੁਰੂ ਘਰ ਦਾ ਬਾਦਸ਼ਾਹਾਂ ਨਾਲ ਮੁਗਲਾਂ ਨਾਲ, ਕਿ ਉਹ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰ ਰਹੇ ਨੇ, ਗੁਰੂ ਅਰਜਨ ਸਾਹਿਬ ਨੂੰ ਤੱਤੀਆਂ ਤਵੀਆਂ ਤੇ ਬਿਠਾਇਆ ਗਿਆ। ਮੈਂ ਇਸ ਗੱਲੋਂ ਹੈਰਾਨ ਹਾਂ ਵੀ ਜੇ ਗੁਰੂ ਸਾਹਿਬ ਨੇ ਉਹਨਾਂ ਨੂੰ ਬਾਦਸ਼ਾਹੀ ਦਿੱਤੀ ਸੀ ਤੇ ਉਹਨਾਂ ਨੂੰ ਤਾਂ ਅਹਿਸਾਨਮੰਦ ਹੋਣਾ ਚਾਹੀਦਾ ਸੀ, ਉਹਨਾਂ ਨੂੰ ਤਾਂ ਸ਼ੁਕਰ ਗੁਜ਼ਾਰ ਹੋਣਾ ਚਾਹੀਦਾ ਸੀ, ਪਰ ਉਹ ਗੁਰੂ ਘਰ ਦੇ ਨਾਲ ਉਹਨਾਂ ਦਾ ਵੈਰ ਕਿਵੇਂ ਪੈ ਗਿਆ, ਉਹ ਕਿਵੇਂ ਗੁਰੂ ਘਰ ਦੇ ਦੁਸ਼ਮਣ ਹੋ ਗਏ।
ਜੋ ਪਈ ਤਬ ਮੈਂ ਉਸ ਕੋ ਭੇਦ ਬਤਾਇਓ।
ਭਾਈ ਰਤਨ ਸਿੰਘ ਜੀ ਕਹਿੰਦੇ ਫਿਰ ਮੈਂ ਉਹਨਾਂ ਨੂੰ ਭੇਤ ਦੱਸਿਆ ਕੈਪਟਨ ਮਰੇ ਨੂੰ ਵੀ ਅਸਲ ਗੱਲ ਕੀ ਹੈ।
ਗੁਰੂਅਨ ਸੋ ਜਿਮ ਉਹਨੇ ਕਮਾਇਓ।
ਜਿਵੇਂ ਗੁਰੂ ਘਰ ਦੇ ਨਾਲ ਇਹਨਾਂ ਬਾਦਸ਼ਾਹਾਂ ਨੇ ਵੈਰ ਕਮਾਇਆ, ਔਰੰਗਾ ਜਿਵੇਂ ਵੈਰ ਕਮਾਉਂਦਾ ਰਿਹਾ ਹੈ।
ਕਦੇ ਰਾਜੀ ਕਦੇ ਗੁੱਸੇ ਰਹਾਵੇਂ।
ਕਦੇ ਰਾਜੀ ਹੋ ਜਾਂਦੇ ਸੀ, ਜਹਾਂਗੀਰ ਪਹਿਲਾਂ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰਦਾ, ਮੁੜ ਕੇ ਗੁਰੂ ਹਰਗੋਬਿੰਦ ਸਾਹਿਬ ਦਾ ਸੇਵਕ ਬਣ ਜਾਂਦਾ, ਸ਼ਾਹਜਹਾਨ ਮੁੜ ਕੇ ਲੜਨ ਲੱਗ ਪੈਂਦਾ, ਫਿਰ ਉਹੀ ਸ਼ਾਹਜਹਾਨ ਗੁਰੂ ਘਰ ਦਾ ਸੇਵਕ ਹੋ ਜਾਂਦਾ ਕੁਝ ਸਮੇਂ ਲਈ। ਤੂੰ ਕਦੇ ਰਾਜੀ ਹੋ ਜਾਂਦੇ ਸਨ, ਕਦੇ ਨਾਰਾਜ਼ ਹੋ ਜਾਂਦੇ ਸਨ।
ਸੋ ਚਾਲ ਜਾਤ ਨਹੀਂ ਸਿਰ ਆਵੇ।
ਕਹਿੰਦੇ ਉਹ ਚਾਲ ਚਲੀ ਜਾ ਰਹੀ ਸੀ, ਸਿਰ ਨਹੀਂ ਸੀ ਆਉਂਦੀ।
ਰਾਜ ਨੋਰੰਗੇ ਸਿਰ ਜਬ ਆਇਓ।
ਕਹਿੰਦੇ ਇੱਦਾਂ ਇਹਨਾਂ ਦੀਆਂ ਪੁਸ਼ਤਾਂ ਦਰ ਪੁਸ਼ਤਾਂ ਅੱਗੇ ਰਾਜ ਬਦਲਦਾ ਰਿਹਾ, ਬਾਬਰ ਤੋਂ ਲੈ ਕੇ ਹਮਾਯੂੰ, ਹਮਾਯੂੰ ਤੋਂ ਬਾਅਦ ਫਿਰ ਅਕਬਰ, ਅਕਬਰ ਤੋਂ ਬਾਅਦ ਜਹਾਂਗੀਰ, ਜਹਾਂਗੀਰ ਤੋਂ ਬਾਅਦ ਸ਼ਾਹਜਹਾਨ, ਸ਼ਾਹਜਹਾਨ ਤੋਂ ਬਾਅਦ ਉਹ ਬਾਦਸ਼ਾਹੀ ਦਾ ਸਿਲਸਿਲਾ ਚੱਲਦਾ ਚੱਲਦਾ ਔਰੰਗੇ ਦੇ ਸਿਰ ਤੇ ਆਇਆ।
ਵੱਡੋ ਪਾਪ ਉਸ ਕੇ ਦਿਲ ਭਾਇਓ।
ਔਰੰਗੇ ਦੇ ਮਨ ਵਿੱਚ ਜਦੋਂ ਔਰੰਗਾ ਬੈਠਾ, ਪਾਪੀ ਤਾਂ ਇਹਦੇ ਵਡੇਰੇ ਵੀ ਸੀ, ਪਰ ਜਦੋਂ ਔਰੰਗਾ ਤਖ਼ਤ ਤੇ ਬੈਠਾ ਇਹਦੇ ਮਨ ਚ ਬੜਾ ਵੱਡਾ ਪਾਪ ਆਇਆ।
ਇਤ ਨੋਰੰਗ ਉਤ ਤੇਗ ਬਹਾਦਰ।
ਇੱਧਰ ਔਰੰਗਾ ਹਿੰਦੁਸਤਾਨ ਦਾ ਬਾਦਸ਼ਾਹ ਹੈ, ਉਧਰ ਨੌਵੇਂ ਪਾਤਸ਼ਾਹ ਜਗਤ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਸਿੱਖਾਂ ਦੇ ਨਾਵੇਂ ਗੁਰੂ ਨੇ।
ਭਏ ਜਗਤ ਮੈਂ ਦੋ ਉਜਾਗਰ।
ਔਰੰਗਾ ਵੀ ਉਜਾਗਰ ਸੀ ਔਰ ਜਗਤ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵੀ ਉਜਾਗਰ ਨੇ, ਪ੍ਰਗਟ ਨੇ। ਕਿਵੇਂ ਇਹਨੇ ਸਤਿਗੁਰਾਂ ਦੇ ਘਰ ਨਾਲ ਵੈਰ ਕਮਾਇਆ, ਔਰੰਗੇ ਨੇ ਕਿਵੇਂ ਅੱਤ ਚੁੱਕੀ, ਹਾਲਾਂਕਿ ਅੱਤ ਤਾਂ ਇਹਦੇ ਪਿਓ ਨੇ ਹੀ ਸ਼ੁਰੂ ਕਰ ਦਿੱਤੀ ਸੀ ਸ਼ਾਹਜਹਾਨ ਨੇ। ਖਾਲਸਾ ਜੀ, ਔਰੰਗੇ ਨੇ ਤਾਂ ਹੱਦ ਮੁਕਾਈ ਆ, ਪਰ ਸ਼ੁਰੂਆਤ ਤਾਂ ਤਕਰੀਬਨ ਅਕਬਰ ਦੇ ਸਮੇਂ ਤੋਂ ਹੀ ਹੋ ਗਈ ਸੀ ਧਰਮ ਤਬਦੀਲ ਕਰਨ ਦੀ। ਸ਼ਾਹਜਹਾਨ ਨੇ ਆਪਣੀ ਨਫ਼ਰਤ ਵਿਖਾਈ ਜਦੋਂ ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਸਥਾਨ ਲਾਹੌਰ 'ਚ ਨਿਟਾਇਆ। ਸ਼ਾਹਜਹਾਨ ਛੇਵੇਂ ਪਾਤਸ਼ਾਹ ਦੇ ਸਮੇਂ ਇਹਨੇ ਲਾਹੌਰ ਵਿੱਚ ਮਹਾਰਾਜ ਜੀ ਦੇ ਅਸਥਾਨ ਦੀ ਬੇਅਦਬੀ ਕੀਤੀ ਸੀ, ਗੁਰੂ ਘਰ ਆਇਆ, ਫਿਰ ਬਾਅਦ ਚ ਮੰਦਰ ਢਾਣ ਦੀ ਪ੍ਰਥਾ ਇਹਨਾਂ ਵਿੱਚ ਚੱਲੀ, ਲੋਕਾਂ ਦੇ ਜਬਰੀ ਧਰਮ ਤਬਦੀਲ ਕਰਨ ਦੀ ਮਰਿਆਦਾ ਇਹਨਾਂ ਨੇ ਬੰਨੀ, ਤੇ ਨੌਵੇਂ ਪਾਤਸ਼ਾਹ ਦਾ ਫਿਰ ਇੱਥੋਂ ਵੈਰ ਪਿਆ। ਕੈਪਟਨ ਮਰੇ ਨੂੰ ਦੱਸ ਰਹੇ ਨੇ ਭਾਈ ਰਤਨ ਸਿੰਘ ਜੀ ਕਿ ਔਰੰਗੇ ਨੇ ਨੌਵੇਂ ਪਾਤਸ਼ਾਹ ਨਾਲ ਵੈਰ ਕਿਵੇਂ ਕਮਾਇਆ। ਉਦਾਂ ਕੋਈ ਵੈਰ ਨਹੀਂ ਸੀ, ਗੁਰੂ ਘਰ ਤਾਂ ਨਿਰਵੈਰ ਹੈ, ਪਰ ਉਪਕਾਰ ਕਰਨ ਵਾਸਤੇ ਗੁਰਦੇਵ ਨੇ ਆਪਣੀ ਸ਼ਹੀਦੀ ਦਿੱਤੀ ਹੈ, ਉਹਦਾ ਕੁਝ ਕੁ ਪ੍ਰਸੰਗ ਭਾਈ ਸਾਹਿਬ ਜੀ ਅੱਗੇ ਦੱਸ ਰਹੇ ਨੇ, ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਸਤਿਗੁਰਾਂ ਦੇ ਦਰ ਘਰ ਦੀ ਅੰਮ੍ਰਿਤਮਈ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ,
ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ।
ਕਰ ਨੌ ਨਿਦਿਆਵੈ ਤਾਏ, ਕਰ ਨੌ ਨਿਦਿਆਵੈ ਤਾਏ,
ਕਰ ਨੌ ਨਿਦਿਆਵੈ ਤਾਏ, ਕਰ ਨੌ ਨਿਦਿਆਵੈ ਤਾਏ।
ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ,
ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ।
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
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 ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਅਚੁੱਤ ਹੈ ਪਾਰ ਬ੍ਰਹਮ
ਅਬਨਾਸੀ ਅਗਨਾਸ,
ਪੂਰਨ ਹੈ ਸਰਬ ਮੈਂ
ਦੁਖ ਪੰਜਨ ਗੁਣ ਤਾਸ,
ਸੰਗੀ ਹੈ ਨਿਰੰਕਾਰ
ਨਿਰਗੁਣ ਸਭ ਟੇਕ,
ਗੋਬਿੰਦ ਹੈ ਗੁਣ ਨਿਧਾਨ
ਕੀ ਸਦਾ ਬਵੇਕ,
ਅਪਰੰਪਰ ਹਰ ਹਰੇ
ਹੈ ਪੀਓਣ ਹਾਰ,
ਸੰਤ ਕੈ ਸਦਾ ਸੰਗ
ਧਾਰਾ ਆਧਾਰ,
ਠਾਕੁਰ ਹਉ ਦਾਸ ਰੋ
ਮੈਂ ਨਿਰਗੁਣ ਗੁਣ ਨਹੀਂ ਕੋਈ,
ਨਾਨਕ ਦੀਜੈ ਨਾਮ ਦਾਨ
ਰਾਖੋਈਐ ਪਰੋਏ,
ਆਏ ਪ੍ਰਭ ਸ਼ਰਣਾਗਤੀ
ਕਿਰਪਾ ਨਿਧ ਦਿਆਲ,
ਏਕ ਅਖਰ ਹਰ ਮਨ ਬਸਤ।